ಚಿಂತನೆಯವ ರಾವ್ ಸಸ್ಕಿರಣಿ ಉದರ ಸಾಗರ ಕೋ ಗಾಂಗ ತರಂಗಿಯಂತ ಕೋ ಪಾವ ರುದ್ರ ತ್ಯಾನ ಜ್ಞಾನ ಸತ್ಗುರ ಕೀ ಕಬ ಜನ ಪಲ ಉನ್ಹೈ ಜೋ ಗಾವೈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਹੇ ਬਣੀ ਆਵੈ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰਮਾਥ ਨੰਡੌਤ ਬੰਦਨੀ ਅਨੁਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਕਹ ਪ੍ਰਭ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ ਹਉਮੈ ਮੈਲ ਲਾਗੀ ਗੁਰ ਸਬਦੀ ਖੋਵੈ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਓ ਵਾਰੀ ਆਪ ਭਗਤ ਕਰਨੇ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਤਿੰਨਾ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਵਾਜੀ ਗੁਰੂ ਖਾਲਸਾ ਸਤਸੰਗ ਜੀਓ ਵਡਭਾਗੀ ਹੋ ਗੁਰੂ ਚਰਨਾਂ ਵਿਚ ਬੈਠ ਕੇ ਕੀਰਤਨ ਦਾ ਆਨੰਦ ਮਾਣ ਰਹੇ ਹੋ। ਆਓ ਹੁਣ ਸਤਿਗੁਰੂ ਸਾਹਿਬ ਜੀ ਦੀ ਪਾਵਨ ਉਚਾਰਨ ਕੀਤੀ ਹੋਈ ਗੁਰੂ ਕੀ ਬਾਣੀ ਦੀ ਵਿਚਾਰ ਕਥਾ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰੀਏ, ਰਸਨਾ ਪਵਿੱਤਰ ਕਰੋ, ਕਹੋ ਗੱਜ ਕੇ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਜ ਮਹੱਲਾ ਤੀਜਾ ਆਤਮ ਰਾਮ ਪ੍ਰਗਾਸ ਗੁਰ ਤੈ ਹੋਵੈ।
ਮਾਜ ਰਾਗ ਵਿਚ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ। ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਆਤਮ ਰਾਮ ਪ੍ਰਗਾਸ, ਆਤਮ ਰਾਮ, ਰਾਮ ਨਾਮ ਹੈ ਪਰਮੇਸ਼ਰ ਦਾ, ਆਤਮ ਨਾਮ ਹੈ ਇੱਥੇ ਜੀਵਾਤਮਾ ਦਾ। ਜੀਵਾਤਮਾ ਰਾਮ ਰੂਪ ਹੈ ਤੇ ਰਾਮ ਜੀਵਾਤਮਾ ਰੂਪ ਹੈ, ਪਰ ਇਹ ਗਿਆਨ ਜਿਹੜਾ ਹੈ ਗੁਰ ਤੇ ਹੋਵੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਇਹ ਗਿਆਨ ਨਹੀਂ ਹੁੰਦਾ। ਜੀਵ ਵਿਚ ਖੱਟ ਵਿਕਾਰ ਹਨ, ਈਸ਼ਰ ਵਿਚ ਖੱਟ ਗੁਣ ਹਨ। ਗੁਰੂ ਤੋਂ ਗਿਆਨ ਦੀ ਪ੍ਰਾਪਤੀ ਹੋਵੇ ਤੇ ਫੇਰ ਜੀਵ ਤੇ ਈਸ਼ ਦੀ ਏਕਤਾ ਨੂੰ ਜਾਣ ਸਕੀਦਾ ਹੈ, ਅਭੇਦਤਾ ਦੀ ਪ੍ਰਾਪਤੀ ਹੁੰਦੀ ਹੈ। ਸੋ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਆਤਮ ਰਾਮ, ਜਦੋਂ ਸਤਿਗੁਰੂ ਪਾਤਸ਼ਾਹ ਜੀ ਤੋਂ ਗਿਆਨ ਪ੍ਰਾਪਤ ਹੋ ਗਿਆ ਤਾਂ ਇਹ ਜੀਵ ਆਤਮਾ ਪਰਮਾਤਮਾ ਰੂਪ ਤੇ ਪਰਮਾਤਮਾ ਜੀਵ ਰੂਪ ਹੈ। ਪ੍ਰਕਾਸ਼ ਗੁਰ ਤੇ ਹੋਵੇ, ਸਤਿਗੁਰੂ ਜੀ ਦੇ ਪਾਸੋਂ ਹੀ ਪ੍ਰਕਾਸ਼ ਗਿਆਨ ਪ੍ਰਾਪਤ ਹੁੰਦਾ ਹੈ।
ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ,
ਹੰਗਤਾ ਦੀ ਮੈਲ ਜਿਹੜੀ ਲੱਗੀ ਹੋਈ ਹੈ ਇਸ ਮਨ ਦੇ ਤਾਈ, ਹਉ ਮੈਂ ਹਉ ਹੰਗਤਾ ਤੇ ਮੈਂ ਮੇਰ, ਜੋ ਕਰਮ ਹੰਗਤਾ ਤੇ ਮੇਰ ਦੇ ਸਹਿਤ ਕੀਤੇ ਨੇ ਉਨ੍ਹਾਂ ਕਰਮਾਂ ਦੀ ਮੈਲ ਲੱਗਦੀ ਹੈ। ਉਹ ਜਿਹੜੀ ਮੈਲ ਲੱਗੀ ਹੋਈ ਹੈ ਉਹ ਇਸ ਗਿਆਨ ਨੂੰ ਨਹੀਂ ਹੋਣ ਦਿੰਦੀ ਹੈ, ਇਹ ਗਿਆਨ ਪ੍ਰਾਪਤ ਨਹੀਂ ਹੁੰਦਾ ਹੈ। ਮੇਰੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਐਸੀ ਜਿਹੜੀ ਮੈਲ ਹੈ ਇਸ ਨੂੰ ਗੁਰਸ਼ਬਦੀ ਖੋਵੈ, ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜਨ ਵਾਲੇ ਗੁਰਸਿੱਖ ਗੁਰਸ਼ਬਦੀਏ ਹਨ ਉਹ ਪਹਿਲੇ ਖੋਵੈ ਨਾਸ ਕਰ ਲੈਂਦੇ ਹਨ। ਕਿਸ ਤਰ੍ਹਾਂ ਨਾਸ ਕਰਦੇ ਨੇ? ਜਿਸ ਤਰ੍ਹਾਂ ਇੱਕ ਬਰਤਨ ਨੂੰ ਮਾਂਜ ਕੇ ਸਾਫ ਕਰੀਦਾ ਹੈ, ਜਿਸ ਤਰ੍ਹਾਂ ਬਸਤਰ ਨੂੰ ਧੋ ਕੇ ਤੇ ਸਾਫ ਕਰੀਦਾ ਹੈ। ਇੱਕ ਬਰਤਨ ਹੈ ਉਸ ਨੂੰ ਧੋ ਲਈਏ ਤੇ ਸਾਫ ਹੋ ਜਾਂਦਾ। ਗੁਰੂ ਦਾ ਜਿਹੜਾ ਉਪਦੇਸ਼ ਹੈ ਇਹ ਪਾਣੀ ਹੈ। ਕਈਆਂ ਨੇ ਗੁਰੂ ਦੇ ਉਪਦੇਸ਼ ਰੂਪੀ ਪਾਣੀ ਨਾਲ ਆਪਣੇ ਮਨ ਨੂੰ ਧੋ ਕੇ ਸਾਫ ਕਰ ਲਿਆ। ਕਈ ਬਰਤਨ ਹੁੰਦੇ ਨੇ ਉਨ੍ਹਾਂ ਨੂੰ ਜ਼ਿਆਦਾ ਮੈਲ ਹੁੰਦੀ ਹੈ, ਉਹ ਧੋਤਿਆਂ ਸਾਫ਼ ਨਹੀਂ ਹੁੰਦੇ, ਫਿਰ ਉਨ੍ਹਾਂ ਨੂੰ ਮਾਂਜਣਾ ਪੈਂਦਾ ਹੈ। ਜਦੋਂ ਉਨ੍ਹਾਂ ਬਰਤਨਾਂ ਨੂੰ ਕਿਸੇ ਸਵਾਹ, ਮਿੱਟੀ, ਫੈਰੀ ਜਾਂ ਸਰਫ ਆਦਿਕ ਦੇ ਨਾਲ ਮਾਂਜ ਦਈਏ ਤਾਂ ਉਹ ਸਾਫ਼ ਹੋ ਜਾਂਦਾ ਹੈ। ਫਿਰ ਨਾਲ ਕੂਚੀ ਫੇਰਨੀ ਪੈਂਦੀ ਹੈ ਜ਼ਿਆਦਾ ਮੈਲ ਹੋਵੇ ਤਾਂ। ਇਧਰ ਵਿਚਾਰ ਰੂਪੀ ਕੂਚੀ ਲੈ ਕੇ ਤੇ ਮਨ ਦੇ ਤਾਈ ਸਾਫ਼ ਸੁਥਰਾ ਕਰਨਾ ਹੈ। ਇਸੇ ਪ੍ਰਕਾਰ ਗੁਰੂ ਕੇ ਪਿਆਰਿਓ, ਕਈ ਬਰਤਨਾਂ ਨੂੰ ਐਸੀ ਮੈਲ ਲੱਗੀ ਹੋਈ ਹੁੰਦੀ ਹੈ, ਕੋਈ ਕਾਲਖ ਜੰਮ ਜਾਂਦੀ, ਐਸੀ ਥੰਧਿਆਈ ਹੋ ਜਾਂਦੀ ਹੈ, ਉਹ ਫਿਰ ਧੋਤਿਆਂ ਲਹਿੰਦੀ ਨਹੀਂ, ਉਹਨੂੰ ਮੁੜ ਮੁੜ ਕੇ ਮਾਂਜਣਾ ਪੈਂਦਾ ਹੈ। ਰੋਜ਼ ਤੇ ਰੋਜ਼ ਕੂਚੀ ਨਾਲ ਰਗੜਦਿਆਂ ਮਾਂਜਦਿਆਂ ਹੌਲੀ ਹੌਲੀ ਉਹ ਕਾਲਖ ਉਤਰਦੀ ਹੈ। ਇਸੇ ਤਰ੍ਹਾਂ ਕਈਆਂ ਮਨਾਂ ਦੇ ਤਾਈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਬਹੁਤ ਵਾਰੀ ਗੁਰੂ ਦੇ ਉਪਦੇਸ਼ ਰੂਪੀ ਪਾਣੀ ਨੂੰ ਲੈ ਕੇ, ਵਿਚਾਰ ਰੂਪੀ ਕੂਚੀ ਨੂੰ ਲੈ ਕੇ, ਸੋ ਗੁਰੂ ਕੇ ਪਿਆਰਿਓ, ਇਸ ਨੂੰ ਸਾਫ਼ ਕਰਨਾ ਪੈਂਦਾ ਹੈ, ਬਹੁਤਾ ਅਭਿਆਸ ਕਰਨਾ ਪੈਂਦਾ ਹੈ ਤਾਂ ਜਾ ਕੇ ਚਮਕੇਗਾ, ਸਾਫ਼ ਸੁਥਰਾ ਹੋਵੇਗਾ। ਸੋ ਮੇਰੇ ਪਾਤਸ਼ਾਹ ਜੀ ਫਰਮਾ ਰਹੇ ਹਨ, ਹਉਮੈ ਮੈਲ ਲਾਗੀ, ਇਹ ਜਿਹੜੀ ਹੰਗਤਾ ਰੂਪੀ ਮੈਲ, ਮੇਰ ਰੂਪੀ ਮੈਲ ਮਨ ਦੇ ਤਾਈ ਲੱਗੀ ਹੋਈ ਹੈ, ਗੁਰ ਸ਼ਬਦੀ ਖੋਵੈ, ਗੁਰੂ ਦੇ ਉਪਦੇਸ਼ ਦੁਆਰਾ ਗੁਰਸ਼ਬਦੀਆਂ ਨੇ ਅਭਿਆਸ ਦੁਆਰਾ ਖੋਵੈ ਨਾਸ ਕੀਤੀ ਹੈ ਅਥਵਾ ਨਾਸ ਹੁੰਦੀ ਹੈ।
ਮਨ ਨਿਰਮਲ ਅੰਦਨ ਭਗਤੀ ਰਾਤਾ,
ਸੋ ਮਨ ਨਿਰਮਲ, ਜਿਵੇਂ ਜਿਵੇਂ ਇਹ ਮੈਲ ਉਤਰਦੀ ਹੈ ਤਿਵੇਂ ਤਿਵੇਂ ਫਿਰ ਜਿਹੜਾ ਮਨ ਹੈ ਨਿਰਮਲ ਹੁੰਦਾ ਜਾਂਦਾ। ਜਿਵੇਂ ਹੌਲੀ ਹੌਲੀ ਬਰਤਨ ਮਾਂਜਿਆ, ਮਾਂਜਣ ਕਰਕੇ ਉਹ ਸਾਫ਼ ਹੁੰਦਾ ਜਾਂਦਾ ਹੈ, ਇਸੇ ਤਰ੍ਹਾਂ ਅਭਿਆਸ ਕਰਦਿਆਂ ਗੁਰੂ ਦੀ ਕਥਾ, ਕੀਰਤਨ, ਗੁਰਬਾਣੀ, ਨਾਮ, ਵਿਚਾਰ, ਅਭਿਆਸ ਕਰਦਿਆਂ 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 ਹੌਲੀ ਹੌਲੀ ਇਹ ਮਨ ਜਿਹੜਾ ਹੈ ਇਹ ਸਾਫ਼ ਹੁੰਦਾ ਜਾਂਦਾ ਹੈ। ਇਹਦੇ ਸਾਫ਼ ਹੋਣ ਦੀ ਨਿਸ਼ਾਨੀ ਕੀ ਹੈ? ਸੰਕਲਪ ਘੱਟ ਫੁਰਦੇ ਹਨ, ਮਾੜੀਆਂ ਚਿਤਵਨੀਆਂ ਘੱਟ ਗਈਆਂ ਹਨ, ਮਨ ਦੀ ਦੌੜ ਘੱਟ ਰਹੀ ਹੈ, ਮਨ ਜਿਹੜਾ ਇਹ ਚੰਗੇ ਕੰਮਾਂ ਵਾਸਤੇ ਇਜਾਜ਼ਤ ਦੇ ਰਿਹਾ ਹੈ, ਚੰਗੇ ਪਾਸੇ ਵੱਲ ਨੂੰ ਚੱਲਣ ਦੀ ਪ੍ਰੇਰਨਾ ਦੇ ਰਿਹਾ ਹੈ, ਇਹ ਨਿਸ਼ਾਨੀ ਹੈ, ਇਹ ਮਨ ਹੌਲੀ ਹੌਲੀ ਨਿਰਮਲ ਹੋ ਰਿਹਾ ਹੈ। ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜਦੋਂ ਮਨ ਨਿਰਮਲ ਹੋ ਜਾਵੇਗਾ, ਅਣਦਿਨ ਭਗਤੀ ਰਾਤਾ, ਫੇਰ ਰਾਤ ਦਿਨੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਮਨ ਨੂੰ ਨਿਰਮਲ ਕੀਤਾ ਉਹ ਫਿਰ ਨਿਰਮਲ ਮਨ ਦੇ ਨਾਲ ਰਾਤ ਦਿਨੇ ਭਗਤੀ ਦੇ ਵਿਚ ਅਰਤੇ ਹੋਏ ਹਨ, ਭਾਵ ਤਦਾਕਾਰ ਹਨ, ਰਾਤ ਦਿਨੇ ਅਭਿਆਸ ਕਰਦੇ ਹਨ। ਪਹਿਲਾਂ ਅਭਿਆਸ ਕੀਤਾ ਮਨ ਨਿਰਮਲ ਹੋਇਆ ਹੈ, ਹੁਣ ਨਿਰਮਲ ਮਨ ਦੇ ਨਾਲ ਜਿਹੜਾ ਅਭਿਆਸ ਚੱਲ ਰਿਹਾ ਹੈ ਗੁਰੂ ਕੇ ਪਿਆਰਿਓ, ਅਸਲ ਆਨੰਦ ਇੱਥੇ ਆਣ ਕੇ ਪ੍ਰਾਪਤ ਹੁੰਦਾ ਹੈ। ਇਹ ਵਿਚਾਰ ਨਹੀਂ ਭਾਈ ਪਹਿਲਾਂ ਮਨ ਨਿਰਮਲ ਕਰੋ ਤੇ ਫੇਰ ਭਗਤੀ ਬੰਦਗੀ ਕਰਿਓ ਫੇਰ ਗੁਰਦੁਆਰੇ ਆਇਓ, ਨਹੀਂ, ਆਉਂਦਿਆਂ ਸੁਣਦਿਆਂ ਸੁਣਦਿਆਂ ਹੌਲੀ ਹੌਲੀ ਮਨ ਨਿਰਮਲ ਹੋ ਜਾਂਦਾ। ਜਦੋਂ ਮਨ ਨਿਰਮਲ ਹੋ ਗਿਆ ਫਿਰ ਇਸ ਸਿਮਰਨ ਭਜਨ ਭਗਤੀ ਵਿਚੋਂ ਬਹੁਤਾ ਆਨੰਦ ਪ੍ਰਾਪਤ ਹੋਵੇਗਾ, ਕਿਉਂਕਿ ਮਨ ਜੋ ਟਿਕ ਗਿਆ ਹੈ, ਮਨ ਜੋ ਟਿਕਦਾ ਹੈ, ਜਿੰਨਾ ਚਿਰ ਤੱਕ ਮਨ ਨਿਰਮਲ ਨਹੀਂ ਹੁੰਦਾ ਉਨਾ ਚਿਰ ਤੇ ਬਹੁਤ ਸਮਾਂ ਵੱਧ ਤੋਂ ਵੱਧ ਅਭਿਆਸ ਕਰਨ ਦੀ ਲੋੜ ਹੈ। ਜਦੋਂ ਮਨ ਨਿਰਮਲ ਹੋ ਜਾਵੇਗਾ ਉਦੋਂ ਜਿਹੜਾ ਆਨੰਦ ਪਹਿਲਾਂ ਨਹੀਂ ਸੀ ਆਉਂਦਾ, ਮਨ ਨਹੀਂ ਸੀ ਟਿਕਦਾ, ਰਸ ਨਹੀਂ ਸੀ ਪ੍ਰਾਪਤ ਹੁੰਦਾ, ਉਹ ਰਸ ਫਿਰ ਮਨ ਦੇ ਨਿਰਮਲ ਹੋਇਆਂ ਪ੍ਰਾਪਤ ਹੈ। ਤੇ ਜੇ ਮਨ ਦੇ ਨਿਰਮਲ ਹੋਇਆਂ ਕਹੇ ਅਭਿਆਸ ਹੀ ਛੱਡ ਦਿਓ ਤਾਂ ਇਹ ਗੁਰਮਤ ਨਹੀਂ ਹੈ। ਸੰਤ ਜਨ ਜਿਹੜੇ ਨੇ ਉਹ ਕਹਿੰਦੇ ਸਵਾਦ ਤਾਂ ਸਾਨੂੰ ਹੁਣ ਆਉਣ ਲੱਗਾ ਹੈ, ਆਨੰਦ ਤਾਂ ਸਾਨੂੰ ਹੁਣ ਆਉਣ ਲੱਗਾ ਹੈ, ਅੱਗੇ ਤੇ ਅਸੀਂ ਬੱਧੇ ਰੁੱਧੇ ਬਾਣੀ ਪੜ੍ਹਦੇ ਸਾਂ, ਅੱਗੇ ਤਾਂ ਧੱਕੇ ਨਾਲ ਪ੍ਰੇਰ ਕੇ ਸੰਗਤ ਵਿਚ ਖੜਦੇ ਸੀ ਆਪਣੇ ਆਪ ਨੂੰ, ਬੱਧੇ ਰੁੱਧੇ ਜਾਂਦੇ ਸਾਂ, ਜਾਂ ਕਿਸੇ ਦੁੱਖਾਂ ਦੇ ਕਾਰਨ ਨੂੰ ਲੈ ਕੇ ਜਾ ਰਹੇ ਸੀ, ਸਤਿਗੁਰੂ ਪਾਤਸ਼ਾਹ ਦੁੱਖ ਨਿਵਿਰਤ ਹੋ ਜਾਏ, ਜਾਂ ਕਿਸੇ ਮੰਗਾਂ ਦੀ ਪ੍ਰਾਪਤੀ ਵਾਸਤੇ ਜਾਂਦੇ ਸੀ, ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਆਹ ਦਾਤ ਚਾਹੀਦੀ ਹੈ, ਮੈਨੂੰ ਆਹ ਸੁੱਖ ਚਾਹੀਦਾ, ਇਸ ਕਰਕੇ ਜਾਂਦੇ ਸੀ। ਪਰ ਹੁਣ ਉਹ ਨਹੀਂ, ਹੁਣ ਤਾਂ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੁਣ। ਇਸ ਭਾਵਨਾ ਨੂੰ ਲੈ ਕੇ ਗੁਰਮੁਖ ਪਿਆਰਿਆਂ ਜਿਨ੍ਹਾਂ ਨੇ ਮਨ ਦੇ ਨਿਰਮਲ ਹੋਇਆ ਰਾਤ ਦਿਨੇ ਭਗਤੀ ਵਿਚ ਆਪਣੇ ਆਪ ਨੂੰ ਲਾਉਣਾ ਕੀਤਾ ਹੈ,
ਭਗਤ ਕਰੇ ਹਰ ਪਾਵਣਿਆ,
ਇਉਂ ਭਗਤੀ ਦਾ ਅਭਿਆਸ ਕਰਦਿਆਂ ਕਰਦਿਆਂ ਹਰੀ ਪਰਮੇਸ਼ਰ ਨੂੰ ਪਾਵਣਾ ਕੀਤਾ ਹੈ।
ਹੋ ਵਾਰੀ ਜੀਉ ਵਾਰੀ
ਸੋ ਹਉ ਪਾਠ ਹੈ ਸਾਧ ਜੀ ਪਾਠੀ ਸਿੰਘ ਜਿੰਨੇ ਵੀ ਸੁਣਦੇ ਨੇ, ਆਹਾ ਤੇ ਊੜੇ ਨੂੰ ਔਂਕੜ, ਇਹ ਜਿੱਥੇ ਵੀ ਪਾਠ ਆਵੇ ਇਹਨੂੰ ਹਉ ਬੋਲਣਾ ਹੈ, ਬੋਲਣ ਵਿਚ ਬਿੰਦੀ ਲਾ ਲਓ। ਵੈਸੇ ਪਾਠ ਹੈ ਹਉ, ਪਰ ਮਹਾਂਪੁਰਸ਼ ਟਕਸਾਲ ਜਿਹੜੀ ਹੈ ਉਹ ਕਿਤੇ ਕਿਤੇ ਬਿੰਦੀ ਸਿਰਫ ਬੋਲਣ ਵਿਚ ਲਵਾ ਰਹੀ ਹੈ, ਉਪਰ ਨਹੀਂ ਲਾਉਣੀ ਹੈ, ਸਿਰਫ ਬੋਲਣ ਵਿਚ ਅਰਥ ਦੇ ਹਿਸਾਬ ਨਾਲ। ਸੋ ਜਿੱਥੇ ਹਉ ਪਾਠ ਹੈ ਇੱਥੇ ਬਿੰਦੀ ਲਾ ਕੇ ਇਸ ਨੂੰ ਹਉ ਪਾਠ ਕਰ ਲੈਣਾ ਹੈ, ਜਿੱਥੇ ਵੀ ਕਿਤੇ ਆਵੇਗਾ ਉਹ ਹਉ ਕਰਨਾ ਹੈ। ਸੋ ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾ ਰਹੇ ਹਨ, ਹਉ ਵਾਰੀ ਜੀਉ ਵਾਰੀ, ਹਉ ਮੈਂ ਵਾਰੀ ਬਲਿਹਾਰ ਜਾਵਾਂ, ਮੈਂ ਸਦਕੇ ਜਾਵਾਂ ਕਿਨ੍ਹਾਂ ਤੋਂ ਜੀ।
ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ,
ਜਿਹੜੇ ਗੁਰਮੁਖ ਪਿਆਰੇ ਆਪ ਭਗਤੀ ਕਰਦੇ ਹਨ ਤੇ ਦੂਸਰਿਆਂ ਦੇ ਪਾਸੋਂ ਕਰਵਾਉਂਦੇ ਹਨ। ਭਾਈ ਕਰਵਾਉਣ ਵਾਲੇ ਤੇ ਕਹਿਣ ਵਾਲੇ ਸਟੇਜਾਂ ਤੇ ਬਹੁਤ ਹਨ, ਪਰ ਆਪ ਕਰਨ ਵਾਲੇ ਕੋਈ ਵਿਰਲੇ ਵਿਰਲੇ ਹਨ। ਉਨ੍ਹਾਂ ਦੇ ਸਰੀਰਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਜਿਹੜੇ ਕਰਨ ਵਾਲੇ ਗੁਰਮੁਖ ਪਿਆਰੇ ਹਨ। ਆਪ ਭਗਤ ਕਰਨ, ਉਹ ਆਪ ਭਗਤੀ ਕਰਦੇ ਹਨ ਪਰਮੇਸ਼ਰ ਦੇ ਪਿਆਰੇ ਮਹਾਤਮਾ ਜਨ ਸੰਤ ਜਨ, ਔਰ ਉਨ੍ਹਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਉਹ ਗੁਰਮੁਖ ਪਿਆਰੇ ਫਿਰ ਨਿਰਭੈਤਾ ਦੇ ਸਹਿਤ ਤੇ ਨਿਚਕਤਾ ਦੇ ਸਹਿਤ ਉਹ ਸੰਗਤਾਂ ਦੇ ਦਾਈ ਗੱਜ ਵੱਜ ਕੇ ਸੱਚੀਆਂ ਸੱਚੀਆਂ ਖਰੀਆਂ ਖਰੀਆਂ ਗੱਲਾਂ ਬਚਨ ਗੁਰੂ ਦੇ ਸੁਣਾਉਂਦੇ ਹਨ, ਕਿਉਂਕਿ ਉਨ੍ਹਾਂ ਦਾ ਮਾਇਆ ਨਾਲ ਮੋਹ ਨਹੀਂ ਹੁੰਦਾ, ਹੋ ਗਈ ਨਹੀਂ ਹੋਈ ਤਾਂ ਨਾ ਸਹੀ, ਉਹ ਆਪਣੇ ਆਪ ਨੂੰ ਗੁਰੂ ਦੇ ਚੌਂਕੀਦਾਰ ਸਮਝ ਕਰਕੇ ਉਹ ਸੱਚਾ ਸੁੱਚਾ ਗੁਰੂ ਕਾ ਉਪਦੇਸ਼ ਜਿਹੜਾ ਉਹ ਸੁਣਾਉਣਾ ਕਰਦੇ ਹਨ, ਇਹ ਉਨ੍ਹਾਂ ਦੀ ਨਿਸ਼ਾਨੀ ਹੁੰਦੀ ਹੈ। ਸੋ ਉਹ ਸੱਚੋ ਸੱਚ ਹੀ ਲਿਖਦੇ ਹਨ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਫਰਮਾ ਰਹੇ ਹਨ, ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇਜਨ ਸੱਚੇ ਪਾਵੈ ਮੋਖ ਦੁਆਰ, ਪਰ ਜਿੱਥੇ ਤਾਂਗ ਸਿਰਫ ਮਾਇਆ ਤੱਕ ਹੀ ਜੁੜੀ ਹੋਈ ਹੈ ਉਹਦੇ ਵਾਸਤੇ ਮਹਾਰਾਜ ਨੇ ਬਚਨ ਕੀਤੇ ਹਨ, ਉਨ੍ਹਾਂ ਪ੍ਰਤੀ ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ, ਲਿਖਦਿਆਂ ਲਿਖਦਿਆਂ ਕਾਗਤ ਮਸ ਖੋਈ ਹੀ ਦੂਜੇ ਭਾਏ ਸੁਖ ਪਾਏ ਨ ਕੋਈ। ਬਖਸ਼ਿਸ਼ ਉਹਨਾਂ ਤੇ ਹੋਈ ਹੈ ਜਿਨ੍ਹਾਂ ਨੇ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ, ਸੱਚੋ ਸੱਚੀ ਗੱਲ ਲਿਖਦੇ ਹਨ, ਸੱਚੋ ਸੱਚੀ ਗੱਲ ਉਹ ਕਹਿੰਦੇ ਹਨ। ਇਹ ਠੀਕ ਹੈ ਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਇਹ ਸੱਚ ਬੋਲਣਾ ਬੜਾ ਔਖਾ ਹੈ, ਸੱਚ ਸੁਣਨਾ ਵੀ ਬੜਾ ਔਖਾ ਹੈ। ਇਹ ਸੱਚ ਤਾਂ ਸਾੜ ਬਾਲ ਕੇ ਕੋਲਾ ਕਰ ਦਿੰਦਾ ਮਨਮੁਖਾਂ ਦੇ ਤਾਂ ਹੀ, ਗੁਰਮੁਖਾਂ ਨੂੰ ਨਹੀਂ। ਜਿਹੜੇ ਮਨਮੁਖ ਨੇ, ਜਿਨ੍ਹਾਂ ਵਿਚ ਆਪਣੇ ਵਿਚ ਕਮਜ਼ੋਰੀਆਂ ਹਨ, ਉਹ ਐਸੇ ਗੁਰਮੁਖ ਪਿਆਰੇ ਜਿਹੜੇ ਹਨ, ਸੋ ਉਨ੍ਹਾਂ ਬਾਰੇ ਬਚਨ ਹਨ ਕਿ ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਉਨ੍ਹਾਂ ਗੁਰਮੁਖ ਪਿਆਰਿਆਂ ਦੇ ਲਿਖੇ ਹੋਏ ਕਾਗਜ਼ ਤੇ ਜਿਨ੍ਹਾਂ ਕਲਮਾਂ ਦੇ ਨਾਲ ਲਿਖਿਆ ਹੈ, ਤੇ ਮਸਵਾਣੀ ਸ਼ਾਹੀ ਦਵਾਤ ਜਿਹੜੀ ਹੈ, ਉਨ੍ਹਾਂ ਗੁਰਮੁਖ ਪਿਆਰਿਆਂ ਦੀ ਇਹ ਸੱਚ ਸਫਲੀ ਹੈ, ਜਿਨ੍ਹਾਂ ਨੇ ਸੱਚ ਸੱਚ ਲਿਖਣਾ ਕੀਤਾ ਹੈ। ਤੇ ਕਾਗਜ਼ ਕਿਹੜਾ ਹੈ ਹਿਰਦਾ, ਕਲਮ ਕਿਹੜੀ ਹੈ ਪ੍ਰੀਤੀ ਰੂਪੀ, ਦਵਾਤ ਕਿਹੜੀ ਹੈ ਸ਼ਰਧਾ ਵਿਸ਼ਿਸ਼ਟ ਜਿਹੜੀ ਬੁੱਧੀ ਹੈ, ਉਨ੍ਹਾਂ ਗੁਰਮੁਖ ਪਿਆਰਿਆਂ ਦੀ ਸਫਲੀ ਹੈ ਜਿਨ੍ਹਾਂ ਨੇ ਸੱਚ ਲਿਖ ਸੱਚ ਨਾਮ ਜਪਣਾ ਕੀਤਾ ਹੈ। ਤੇ ਸੱਚੀ ਗੱਲ ਲਿਖੀ ਹੈ ਉਹ ਸੱਚ ਸਰੂਪ ਵਿਚ ਅਭੇਦ ਹੋ ਗਏ ਹਨ। ਐਸੇ ਜਿਹੜੇ ਮਹਾਤਮਾ ਜਨ ਹਨ, ਪਰਮੇਸ਼ਰ ਦੇ ਪਿਆਰੇ, ਧੰਨ ਗੁਰੂ ਗਰੀਬ ਨਿਵਾਸ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਐਸੇ ਪਿਆਰਿਆਂ ਤੋਂ ਮੈਂ ਹਉ ਵਾਰੀ, ਮਨ ਕਰਕੇ ਬਲਿਹਾਰ, ਜੀਓ ਵਾਰੀ, ਮੈਂ ਜੀ ਕਰਕੇ ਸਦਕੇ ਜਾਵਾਂ। ਜਿਹੜੇ ਐਸੇ ਆਪ ਭਗਤੀ ਕਰਦੇ, ਦੂਸਰਿਆਂ ਦੇ ਪਾਸੋਂ ਕਰਵਾਉਂਦੇ ਹਨ, ਪ੍ਰੇਰਣਾ ਦਿੰਦੇ ਹਨ, ਗੁਰਮੁਖੋ ਸਮਝੋ, ਗੁਰਮਤ ਨੂੰ ਧਾਰਨ ਕਰੋ, ਨਹੀਂ ਤਾਂ ਨਰਕਾਂ ਵਿਚ ਜਾਵੋਗੇ। ਇਸ ਤਰ੍ਹਾਂ ਜਿਹੜੇ ਬਚਨ ਗੁਰੂ ਦੀ ਹਜੂਰੀ ਕਹਿੰਦੇ ਹਨ। ਇਸ ਵਾਸਤੇ ਭਾਈ ਗੁਰਮਤ ਇਹ ਗੱਲ ਨਹੀਂ ਕਹਿੰਦੀ ਵੀ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਸੀਂ ਸਾਨੂੰ ਖੁਸ਼ ਕਰ ਦਿਓ, ਅਸੀਂ ਤੁਹਾਨੂੰ ਖੁਸ਼ ਕਰ ਦਿੰਦੇ ਹਾਂ। ਨਹੀਂ, ਇਹ ਸੱਚੀਆਂ ਗੱਲਾਂ ਤਾਂ ਬੜੀਆਂ ਕੌੜੀਆਂ ਲੱਗਦੀਆਂ ਨੇ, ਇਨ੍ਹਾਂ ਨੂੰ ਸੁਣ ਕੇ ਉਧਾਰ ਹੋਵੇਗਾ। ਜਿਹੜਾ ਬੱਚਾ ਆਪਣੇ ਮਾਂ ਪਿਓ ਦੀ ਗੋਦੀ ਵਿਚੋਂ ਸਿਰਫ ਲਾਡ ਹੀ ਲਾਡ ਤੇ ਪਿਆਰ ਹੀ ਪਿਆਰ ਲੈਣ ਗਿਜਿਆ ਹੋਇਆ ਹੋਵੇ, ਉਹ ਬੱਚੇ ਤਰੱਕੀ ਨਹੀਂ ਕਰਦੇ ਹਨ, ਵੱਡੇ ਹੋ ਕੇ ਮਾਂ ਬਾਪ ਤੇ ਆਖੇ ਨਹੀਂ ਲੱਗਦੇ ਹਨ। ਪਰ ਜਿਨ੍ਹਾਂ ਬੱਚਿਆਂ ਨੂੰ ਥੋੜਾ ਕੰਟਰੋਲ ਵਿਚ ਰੱਖਿਆ ਹੋਵੇ, ਮਰਿਆਦਾ ਵਿਚ ਰੱਖਿਆ ਹੋਵੇ, ਘੂਰ ਠੱਪ ਕੇ ਰੱਖਿਆ ਹੋਵੇ, ਉਹ ਬੱਚੇ ਤਰੱਕੀਆਂ ਕਰ ਜਾਂਦੇ ਨੇ। ਇਹੋ ਕਾਰਨ ਹੈ ਕਈ ਗਰੀਬ ਘਰਾਂ ਦੇ ਬੱਚੇ ਪੜ੍ਹ ਲਿਖ ਕੇ ਉਹ ਬੜੇ ਸਿਆਣੇ ਬਣ ਜਾਂਦੇ ਨੇ, ਤੇ ਕਈ ਪੜ੍ਹਿਆਂ ਲਿਖਿਆਂ ਦੇ ਜਾਂ ਜੂਆ ਖੇਡਣਾ ਜਾਂ ਸ਼ਰਾਬ ਪੀਣੀ ਤੇ ਜਾਂ ਤਾਸ਼ ਖੇਡ ਛੱਡਣੀ ਤੇ ਘਰ ਦੀ ਜਾਇਦਾਦ ਵੀ ਉਜਾੜ ਛੱਡਦੇ। ਇਸੇ ਹੀ ਤਰ੍ਹਾਂ ਹੈ ਗੁਰੂ ਕੇ ਪਿਆਰੋ, ਜੇ ਗੁਰੂ ਦੀ ਹਜੂਰੀ ਵਿਚ ਗੁਰੂ ਦੀਆਂ ਚਪੇੜਾਂ ਖਾਧੀਆਂ ਹੋਣਗੀਆਂ ਤਾਂ ਸਤਿਗੁਰੂ ਦੀ ਬਖਸ਼ਿਸ਼ ਹੋਵੇਗੀ, ਨਹੀਂ ਤਾਂ ਨਹੀਂ। ਆਨੰਦਪੁਰ ਸਾਹਿਬ ਦੀ ਗੱਲ ਹੈ, ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਸਿੱਖ ਸੰਗਤਾਂ ਦੇ ਤਾਂ ਹੀ ਸਿੱਖਿਆ ਦੇ ਰਹੇ ਹਨ। ਭਾਈ ਸੁਥਰਾ ਜੀ ਜੋ ਦੂਰ ਸਨ, ਉਹ ਸਤਿਗੁਰੂ ਮਹਾਰਾਜ ਦੇ ਬੋਲ ਸੁਣ ਕੇ ਨੇੜੇ ਆ ਗਿਆ ਤੇ ਸੰਗਤ ਦੇ ਵਿੱਚੋਂ ਦੀ ਲੰਘ ਕੇ ਮਹਾਰਾਜ ਦੇ ਮੋਹਰੇ ਜਾ ਕੇ ਬੈਠ ਗਿਆ। ਦਸਮ ਪਾਤਸ਼ਾਹ ਬੜੇ ਵਜਨ ਦੇ ਨਾਲ ਤੇ ਬੜੇ ਪਿਆਰ ਦੇ ਨਾਲ ਉਪਦੇਸ਼ ਦੇ ਰਹੇ ਨੇ। ਭਾਈ ਸੁਥਰਾ 5 ਮਿੰਟ ਤਾਂ ਮਹਾਰਾਜ ਵੱਲ ਮੁੱਖ ਕਰਕੇ ਬੈਠਾ ਰਿਹਾ, ਮੁੜ ਕੇ ਸਤਿਗੁਰੂ ਦਸਮ ਪਾਤਸ਼ਾਹ ਵੱਲ ਕੰਡ ਕਰਕੇ ਬੈਠ ਗਿਆ। ਆ ਜਿਵੇਂ ਕਈ ਵਾਰ ਖੋਟੀ ਮਰਿਆਦਾ ਚੱਲਦੀ ਹੈ, ਅਗਿਆਨਤਾ ਹੈ, ਕੋਈ ਬੱਚਾ ਜਾਂ ਬਜ਼ੁਰਗ ਚੜ੍ਹਾਈ ਕਰ ਜਾਵੇ ਉਹਦੇ ਭੋਗ ਤੇ, ਜਦੋਂ ਅਸੀਂ ਭੋਗ ਪਾਉਂਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਉਸ ਦੀ ਫੋਟੋ ਰੱਖ ਦਿੰਦੇ ਹਾਂ, ਤੇ ਰੱਖਣ ਦਾ ਤਰੀਕਾ ਕੀ ਹੈ? ਪਿੱਠ ਗੁਰੂ ਗ੍ਰੰਥ ਸਾਹਿਬ ਜੀ ਵੱਲ ਤੇ ਮੁੱਖ ਸੰਗਤਾਂ ਵੱਲ। ਜਿਹੜਾ ਮੱਥਾ ਟੇਕਦਾ ਪਹਿਲਾਂ ਉਸ ਬੱਚੇ ਜਾਂ ਬਜ਼ੁਰਗ ਨੂੰ ਮੱਥਾ ਟੇਕਿਆ ਜਾ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਅਦ ਵਿਚ। ਇਹ ਇਕ ਬੜੀ ਵੱਡੀ ਭੁੱਲ ਤੇ ਅਗਿਆਨਤਾ ਹੈ। ਕਿਉਂ? ਜੇ ਕੋਈ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਵੱਲ ਕੰਡ ਕਰਕੇ ਬੈਠ ਜਾਵੇ ਤਾਂ ਕੀ ਉਹਨੂੰ ਗੁਰੂ ਦੀ ਖੁਸ਼ੀ ਮਿਲ ਜਾਊਗੀ? ਤੇ ਉਹਦੀ ਫੋਟੋ ਜਿਹੜੀ ਹੈ ਉਹ ਰੱਖੀ ਤੇ ਇਸ ਕਰਕੇ ਹੈ ਭਈ ਇਹਦਾ ਭਲਾ ਹੋਵੇ, ਭਈ ਗੁਰੂ ਸਾਹਿਬ ਜੀ ਦੇ ਕੋਲ ਇਹਦੀ ਫੋਟੋ ਰੱਖੋ, ਇਹਦਾ ਵੀ ਭਲਾ ਹੋਵੇ, ਤੇ ਜਿਹੜਾ ਮਹਾਰਾਜ ਵੱਲ ਨੂੰ ਕੰਡ ਕਰਕੇ ਬੈਠੋ ਉਹਦਾ ਭਲਾ ਕਿਸ ਤਰ੍ਹਾਂ ਹੋ ਜਾਊ? ਜਿਸ ਤਰ੍ਹਾਂ ਸੰਗਤ ਬੈਠੀ ਹੈ ਇਸ ਤਰ੍ਹਾਂ ਉਹਦੀ ਫੋਟੋ ਰੱਖੋ, ਸੰਗਤ ਦੇ ਵਿਚ ਸਤਿਗੁਰੂ ਸਾਹਿਬ ਵੱਲ ਚਿਹਰਾ ਕਰਕੇ ਕਿੱਡੀ ਵੱਡੀ ਭੁੱਲ ਅਗਿਆਨਤਾ ਕਿ ਮਹਾਰਾਜ ਵੱਲ ਕੰਡ ਤੇ ਮੁੱਖ ਦੂਜੇ ਪਾਸੇ ਨੂੰ। ਹੁਣ ਜੇ ਕਿਸੇ ਬੰਦੇ ਨੂੰ ਇੱਥੇ ਬੈਠਿਆਂ ਹੋਇਆਂ ਆਪਾਂ ਮੱਥੇ ਟੇਕੀ ਜਾਵਾਂਗੇ ਕਿ ਉਸ ਬੰਦੇ ਦਾ ਭਲਾ ਹੋਊ ਕਿ ਬੁਰਾ ਹੋਊਗਾ, ਜੇ ਉਸ ਫੋਟੋ ਨੂੰ ਹੀ ਮੱਥੇ ਟੇਕੀ ਜਾਵਾਂਗੇ ਤੇ ਉਸ ਸਰੀਰ ਦਾ ਭਲਾ ਨਹੀਂ ਹੋਣਾ, ਉਹਦਾ ਬੁਰਾ ਹੋਊਗਾ। ਜੇ ਉਹਦਾ ਭਲਾ ਕਰਨਾ ਤੇ ਉਹਨੂੰ ਨਾ ਮੱਥੇ ਟੇਕੋ, ਉਹਨੂੰ ਇਕ ਸਾਈਡ ਵੱਲ ਸਗੋ ਗੁਰੂ ਸਾਹਿਬ ਜੀ ਨੂੰ ਉਹਦਾ ਮੱਥਾ ਟਿਕਾਓ। ਸੰਗਤ ਆ ਰਹੀ ਉਸ ਬੱਚੇ ਨੂੰ ਮੱਥਾ ਨਾ ਟੇਕੇ, ਗੁਰੂ ਸਾਹਿਬ ਨੂੰ ਟੇਕੇ। ਹੁਣ ਸਾਰੀ ਉਮਰ ਬਾਪੂ ਸ਼ਰਾਬ ਪੀਂਦਾ ਰਿਹਾ ਤੇ ਮਰੇ ਦੀ ਫੋਟੋ ਮਹਾਰਾਜ ਵੱਲ ਕੰਡ ਕਰਕੇ ਰੱਖ ਦਿੱਤੀ। ਇੱਥੇ ਤਾਂ ਬ੍ਰਹਮ ਗਿਆਨੀ ਹੋਵੇ ਉਹ ਵੀ ਗੁਰੂ ਵੱਲ ਕੰਡ ਕਰਕੇ ਨਹੀਂ ਬੈਠ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੜਕੇ 2 ਵਜੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਵਾਉਣਾ ਖਡੂਰ ਸਾਹਿਬ ਵਿਚ, ਤੇ ਖਡੂਰ ਸਾਹਿਬ ਤੋਂ ਸੀਸ ਤੇ ਗਾਗਰ ਰੱਖ ਕੇ ਰਾਤ ਦੇ 12 ਵਜੇ ਤੋਂ ਪਹਿਲਾਂ ਚੱਲਣਾ ਗੋਇੰਦਵਾਲ ਸਾਹਿਬ ਨੂੰ ਜਲ ਲੈਣ ਵਾਸਤੇ। 3-4 ਕਿਲੋਮੀਟਰ ਦੀ ਦੂਰੀ ਹੈ। ਅੱਧ ਤਾਕਰ ਪੁੱਠੇ ਪੈਰੀ ਜਾਣਾ ਸੀਸ ਤੇ ਗਾਗਰ, ਰਾਤ ਦੇ 12 ਵਜੇ ਦਾ ਟਾਈਮ, ਹਨੇਰੀਆਂ ਰਾਤਾਂ ਦੇ ਪੁੱਠੇ ਪੈਰੀ ਜਾਣਾ 1.5 ਕਿਲੋਮੀਟਰ ਤੱਕ, ਭਈ ਮੇਰੀ ਸਤਿਗੁਰੂ ਸਾਹਿਬ ਵੱਲ ਕੰਡ ਨਾ ਕਿਤੇ ਹੋ ਜਾਵੇ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਇਹਦਾ ਨਾਮ ਸਿੱਖੀ ਹੈ, ਅਗਿਆਨਤਾ ਦਾ ਨਾਮ ਸਿੱਖੀ ਨਹੀਂ, ਗਿਆਨ ਦਾ ਨਾਮ ਸਿੱਖੀ ਹੈ। ਇੱਕ ਵਿਸ਼ਵਾਸ ਸ਼ਰਧਾ ਹੁੰਦੀ ਹੈ ਤੇ ਇੱਕ ਅੰਧ ਵਿਸ਼ਵਾਸ ਹੁੰਦਾ ਹੈ। ਅੰਧ ਵਿਸ਼ਵਾਸ ਹੁੰਦਾ ਸੋਚਣਾ ਸਮਝਣਾ ਕੁਝ ਨਾ ਤੇ ਪੂਜਾ ਪ੍ਰਤਿਸ਼ਠਾ ਕਰੀ ਜਾਣੀ, ਨਹੀਂ ਗਿਆਨ ਦੇ ਸਹਿਤ ਗੁਰੂ ਕੇ ਸਿੱਖ ਨੇ ਪੂਜਾ ਪ੍ਰਤਿਸ਼ਠਾ ਕਰਨੀ ਹੈ। ਇਸ ਵਾਸਤੇ ਕਦੇ ਵੀ ਭੋਗ ਦੇ ਟਾਈਮ ਤੇ ਸਤਿਗੁਰੂ ਸਾਹਿਬ ਜੀ ਦੇ ਜਿੱਥੇ ਮੱਥਾ ਟੇਕੀ ਦਾ ਪੈਸੇ ਰੱਖੀ ਦੇ ਨੇ ਉੱਥੇ ਫੋਟੋ ਨਾ ਰੱਖੋ, ਜਿਵੇਂ ਸੰਗਤ ਬੈਠੀ ਹੈ ਇਸ ਹਿਸਾਬ ਨਾਲ ਰੱਖੋ। ਉਸ ਬੁੜੇ ਨੂੰ ਜਾਂ ਉਸ ਬੱਚੇ ਨੂੰ ਮੱਥੇ ਨਾ ਟਿਕਾਓ, ਖੁਦ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟਿਕਾਓ। ਮੈਂ ਭੈਣ ਜੀ ਥੋੜਾ ਜਿਹਾ ਤੁਸੀਂ ਮੇਰੀ ਭੈਣ ਹੋ ਉੱਥੇ ਪਿੱਛੇ ਬੈਠ ਜਾਓ, ਮੇਰੇ ਕੰਨਾਂ ਚ ਆਵਾਜ਼ ਆਉਂਦੀ। ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਸਾਧ ਸੰਗਤ ਜੀ, ਭਾਈ ਸੁਥਰਾ ਜੀ ਨੇ ਦਸਮ ਪਾਤਸ਼ਾਹ ਜੀ ਵੱਲ ਕੰਡ ਕਰ ਲਈ। ਜਦੋਂ ਕੰਡ ਕੀਤੀ ਤੇ ਹੁਣ ਸੰਗਤ ਜਿਹੜੀ ਕਥਾ ਸੁਣਦੀ ਸੀ ਉਹ ਸੁਥਰੇ ਵੱਲੋਂ ਦੇਖਣ ਲੱਗ ਪਈ ਇਹਨੇ ਕੀ ਕੀਤਾ, ਤੇ ਕੁਝ ਮੁਖੀ ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਤਾਂ ਪਤਾ ਹੀ ਸੀ, ਪਰ ਨੇੜੇ ਜਾ ਕੇ ਦੱਸਿਆ ਵੀ ਮਹਾਰਾਜ ਆਪਣੇ ਆਨੰਦ ਵਿਚ ਕਥਾ ਕਰ ਰਹੇ ਨੇ, ਉਨ੍ਹਾਂ ਨੂੰ ਦੱਸੀਏ ਇਹਨੂੰ ਘੂਰਨ ਜਰਾ ਸਮਝਾਉਣ। ਸਿੰਘਾਂ ਨੇ ਕਿਹਾ ਮਹਾਰਾਜ, ਸੰਗਤ ਬੜੇ ਪਿਆਰ ਨਾਲ ਇਕਾਗਰਤਾ ਨਾਲ ਕਥਾ ਸੁਣ ਰਹੀ ਸੀ, ਸਾਰਿਆਂ ਦਾ ਮਨੋ ਖੇਡ ਕੇ ਰੱਖ ਦਿੱਤਾ ਸੁਥਰੇ ਨੇ, ਆਹ ਦੇਖੋ ਤੁਹਾਡੇ ਵੱਲ ਕੰਡ ਕਰਕੇ ਬੈਠ ਗਿਆ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਓਏ ਸੁਥਰਿਆ ਉੱਠ ਖੜਾ ਹੋ, ਸਾਡੇ ਵੱਲ ਮੁੱਖ ਕਰ। ਕੀਤਾ ਹੱਥ ਜੋੜੇ, ਸਤ ਬਚਨ ਮਹਾਰਾਜ ਹੁਕਮ। ਸਤਿਗੁਰੂ ਸਾਹਿਬ ਕਹਿਣ ਲੱਗੇ ਵੀ ਤੈਨੂੰ ਸੰਗਤ ਨਹੀਂ ਚੰਗੀ ਲੱਗਦੀ, ਵੀ ਇਹ ਸਾਰੇ ਸਾਡੇ ਵੱਲ ਚਿਹਰੇ ਕਰਕੇ ਬੈਠੇ ਨੇ, ਤੂੰ ਕੰਡ ਕਰਕੇ ਬੈਠ ਗਿਆ। ਕਹਿੰਦਾ ਸੱਚੇ ਪਾਤਸ਼ਾਹ, ਸੰਗਤ ਦੀਆਂ ਗੱਲਾਂ ਸੰਗਤ ਨੂੰ ਪੁੱਛੋ, ਮੇਰੀਆਂ ਮੈਨੂੰ ਪੁੱਛੋ। ਭਾਈ ਮੈਂ ਤਾਂ ਤੁਹਾਡੇ ਬਹੁਤ ਦੂਰ ਸਾਂ ਤੁਹਾਥੋਂ, ਤੁਹਾਡੀ ਕਥਾ ਜਿਹੜੀ ਉਹ ਸੁਣੀ ਬੜੀ ਪਿਆਰੀ ਲੱਗੀ, ਮੈਂ ਦੌੜ ਕੇ ਆਇਆ ਨੇੜੇ ਤੇ ਤੁਹਾਡੇ ਮੂਹਰੇ ਆਣ ਕੇ ਬੈਠਿਆ, ਵੀ ਮੈਨੂੰ ਬੜੀ ਸੁੰਦਰ ਲੱਗੀ ਸੀ ਮੈਂ ਸੁਣਾ। ਪਰ ਜਦੋਂ ਮੈਂ ਸਾਹਮਣੇ ਬੈਠ ਕੇ 5 ਕੁ ਮਿੰਟ ਸੁਣੀ, ਮੇਰੇ ਮੂੰਹ ਤੇ 5-7 ਥੱਪੜ ਵੱਜੇ, ਮੇਰੇ ਤਾਂ ਪੀੜ ਬੜੀ ਹੋਣ ਲੱਗ ਪਈ। ਇਸ ਕਰਕੇ ਮੈਂ ਤਾਂ ਕੰਡ ਕੀਤੀ ਹੈ ਵੀ ਮੇਰੀ ਕੰਡ ਤੇ ਮਾਰੀ ਜਾ ਹੁਣ ਜਿੰਨੀਆਂ ਮਰਜ਼ੀ ਹੈ, ਵੀ ਮੂੰਹ ਤੇ ਹੋਰ ਵੱਜਦੀਆਂ ਨੇ। ਮੈਂ ਤਾਂ ਧੰਨ ਆ ਜਿਹੜੇ ਸਾਹਮਣੇ ਬਿਟ ਬਿਟ ਵੇਖੀ ਜਾਂਦੇ, ਚਪੇੜਾਂ ਖਾਈ ਜਾਂਦੇ ਨੇ, ਪਤਾ ਨੀ ਕਾਹਦੇ ਮੂੰਹ ਬਣੇ ਨੇ, ਮੇਰਾ ਤੇ 5-7 ਨਾਲ ਦੁਖਣ ਲੱਗ ਗਿਆ। ਮਹਾਰਾਜ ਕਹਿੰਦੇ ਉਹ ਸੁਥਰਿਆ, ਅਸੀਂ ਕਿੱਡੀ ਸੁੰਦਰ ਕਥਾ ਕਰ ਰਹੇ ਹਾਂ, ਤੈਨੂੰ ਚਪੇੜਾਂ ਵੱਜਦੀਆਂ? ਕਹਿੰਦਾ ਹਾਂ ਮਹਾਰਾਜ, ਆ ਜਿਹੜੀਆਂ ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਕਹਿੰਦੇ ਹੋ ਨਾ, ਬਚਨ ਕਹਿੰਦੇ ਹੋ, ਤੇ ਸਾਡੇ ਵਿਚ ਕਮਜ਼ੋਰੀਆਂ ਨੇ, ਮੈਨੂੰ ਤਾਂ ਸ਼ਰਮ ਬੜੀ ਆਈ ਹੈ। ਇਹ ਕਮਜ਼ੋਰੀਆਂ ਵਾਲੇ ਨੂੰ ਤਾਂ ਥੱਪੜਾਂ ਦੀ ਨਿਆਈ ਵੱਜਦੀਆਂ ਨੇ, ਮੇਰੀਆਂ ਕਮਜ਼ੋਰੀਆਂ ਸੀ, ਤੁਹਾਡੇ ਬਚਨ ਜਿਹੜੇ ਸੀ ਮੈਨੂੰ ਸੁਣ ਕੇ ਸ਼ਰਮ ਆਉਂਦੀ ਸੀ, ਇਸ ਕਰਕੇ ਮੈਂ ਤਾਂ ਬੜੀ ਸ਼ਰਮ ਮਹਿਸੂਸ ਕੀਤੀ ਹੈ, ਮੇਰੇ ਮੂੰਹ ਤੇ ਚਪੇੜਾਂ ਵੱਜ ਰਹੀਆਂ, ਲਾਂਤਾਂ ਪੈ ਰਹੀਆਂ ਸਨ, ਇਸ ਕਰਕੇ ਮੈਨੂੰ ਸ਼ਰਮ ਆਈ, ਮੈਂ ਕੰਡ ਕਰ ਲਈ ਹੈ। ਧੰਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਬੜੇ ਮੁਸਕਰਾਏ, ਕਹਿਣ ਲੱਗੇ ਚੰਗਾ ਬੈਠ ਜਾ। ਕਹਿੰਦੇ ਸਾਧ ਸਿੰਘ ਜੀ ਇਹਦੇ ਬਚਨਾਂ ਵਿਚ ਬੜਾ ਵਜਨ ਹੁੰਦਾ, ਇਹਦੇ ਬਚਨਾਂ ਤੋਂ ਸਿੱਖਿਆ ਲਓ। ਸੋ ਗੁਰੂ ਕੇ ਪਿਆਰਿਓ, ਜਿਸ ਨੇ ਗੁਰੂ ਦੀ ਹਜੂਰੀ ਬੈਠ ਕੇ ਆਪਣੀਆਂ ਕਮਜ਼ੋਰੀਆਂ ਨੂੰ ਗੁਰੂ ਦੇ ਬਚਨ ਚਪੇੜਾਂ ਦੀ ਨਿਆਈ ਸਮਝੇ ਨੇ ਤੇ ਚਪੇੜਾਂ ਖਾਧੀਆਂ ਨੇ, ਉਹ ਤੇ ਜਾਵੇਗਾ ਸੁਧਰ। ਤੇ ਜਿਹੜਾ ਕਵੇ ਭੀ ਗੁਰੂ ਦੀ ਹਜੂਰੀ ਮਿੱਠੀ ਮਿੱਠੀ ਸਾਨੂੰ ਗੱਲ ਮਿਲੇ, ਤੇ ਗੁਰੂ ਕੇ ਪਿਆਰ ਜਿਹੜਾ ਬੱਚਾ ਚਪੇੜਾਂ ਨੀ ਨਾ ਖਾਂਦਾ ਮਾਂ ਬਾਪ ਦੀਆਂ, ਉਹ ਬੱਚੇ ਉਹ ਨਹੀਂ ਬਣਦੇ ਜੋ ਗਰੀਬ ਘਰਾਂ ਦੇ ਬੱਚੇ ਕੁੱਟ ਕੇ ਕੁੱਟ ਖਾ ਕੇ ਗਰੀਬੀ ਦੀ ਹਾਲਤ ਵਿਚ ਪੜ੍ਹ ਲਿਖ ਕੇ ਬੜੇ ਸਿਆਣੇ ਹੋ ਜਾਂਦੇ ਨੇ, ਡਿਗਰੀਆਂ ਪਾਸ ਕਰ ਲੈਂਦੇ। ਇਸ ਵਾਸਤੇ ਲੋੜ ਹੈ ਗੁਰੂ ਦੇ ਉਪਦੇਸ਼ ਨੂੰ ਜਿੱਥੇ ਸੁਣਨਾ ਮਹਿਸੂਸ ਕਰਨਾ ਭਈ ਜੋ ਕੁਝ ਸਤਿਗੁਰੂ ਪਾਤਸ਼ਾਹ ਦੇ ਬਚਨ ਨੇ ਸਾਡੇ ਚ ਕਮਜ਼ੋਰੀਆਂ ਨੇ, ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰਨਾ। ਤੇ ਜੇ ਮਨ ਚ ਭਾਵਨਾ ਇਹ ਭਾਈ ਬੋਲੀ ਜਾਂਦਾ ਤੇ ਇਹਦਾ ਮਤਲਬ ਗੁਰੂ ਤੇ ਸ਼ਰਧਾ ਹੀ ਨਹੀਂ ਹੈ। ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੋਥੀ ਅੱਗੇ ਨਾ ਰੱਖੀਏ ਤੇ ਮੈਂ ਕਿੰਨਾ ਕੁ ਬੋਲ ਲਊਂਗਾ। ਇਹ ਤਾਂ ਗੁਰੂ ਦੇ ਬੋਲ ਨੇ, ਮੈਂ ਤੇ ਚਿੱਠੀ ਪੜ੍ਹਨ ਵਾਲਾ, ਪੜ੍ਹ ਕੇ ਸੁਣਾਉਣ ਵਾਲਾ। ਭਾਈ ਤਾਂ ਸਿਰਫ ਐਂ ਹੈ ਜਿਵੇਂ ਚਿੱਠੀ ਪੜ੍ਹ ਕੇ ਸੁਣਾ ਰਿਹਾ, ਉਹ ਲਿਖੀ ਤਾਂ ਉਹਦੇ ਬੀਬੀ ਦੇ ਪਤੀ ਨੇ ਹੈ। ਇਸ ਕਰਕੇ ਭਾਏ ਸਾਡੇ ਪਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਹ ਲਿਖੇ ਹੋਏ ਬੋਲ, ਲਿਖੀ ਹੋਈ ਬਾਣੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਨਾਨਕ ਦੀ ਸਿੱਖਿਆ ਜੋ ਸਾਨੂੰ ਚੱਲ ਰਹੀ ਹੈ, ਜਿੱਥੇ ਇਸ ਨੂੰ ਸੁਣਨਾ ਨਾਲ ਨਾਲ ਵਿਚਾਰਨਾ ਜ਼ਰੂਰ ਹੈ, ਜੀਵਨ ਤਬਦੀਲ ਕਰਨਾ, ਫਿਰ ਸਤਿਗੁਰੂ ਪਾਤਸ਼ਾਹ ਕਿਸੇ ਦਾਤ ਦੀ ਤੋਟ ਨਹੀਂ ਰਹਿਣ ਦੇਣਗੇ। ਫਿਰ ਸਤਿਗੁਰੂ ਪਾਤਸ਼ਾਹ ਸਾਰੇ ਦੁੱਖਾਂ ਨੂੰ ਨਿਵਿਰਤ ਕਰਕੇ ਬਖਸ਼ਾਂ ਕਰਨਗੇ, ਫਿਰ ਮਨ ਦੀਆਂ ਸਭ ਭਾਵਨਾ ਪੂਰਨ ਕਰਨਗੇ, ਕਿਰਪਾ ਹੋਵੇਗੀ, ਬਖਸ਼ਿਸ਼ ਕਰਨਗੇ। ਫਿਰ ਪੜੋ ਜੀ,
ਆਪ ਭਗਤ ਕਰਨ।
ਹਾਂਜੀ ਠੀਕ ਹੈ।
ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ।
ਐਸੇ ਗੁਰਮੁਖ ਪਿਆਰੇ ਆਪ ਭਗਤੀ ਕਰਦੇ ਦੂਸਰਿਆਂ ਤੋਂ ਕਰਵਾਉਂਦੇ ਹਨ ਪ੍ਰੇਰਣਾ ਦੇ ਕੇ। ਇਸ ਵਾਸਤੇ ਐਸਿਆਂ ਦੀ ਪ੍ਰੇਰਣਾ ਦਾ ਸਤਿਕਾਰ ਕਰੋ।
ਤਿਨਾ ਭਗਤ ਜਨਾ ਕੋ ਸਦ ਨਿਮਸਕਾਰ ਕੀਜੈ।
ਜਿਹੜੇ ਭਗਤ ਜਨ ਹਨ, ਤਿੰਨਾਂ ਭਗਤ ਜਨਾ, ਐਸੇ ਭਗਤ ਜਨਾਂ ਨੂੰ ਸਦਾ ਵਾਸਤੇ ਨਮਸਕਾਰ ਕਰੋ। ਇਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਬੋਲ ਨੇ, ਮੇਰੇ ਬੋਲ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਜਿਹੜੇ ਐਸੇ ਭਗਤ ਜਨ ਸੱਚੀਆਂ ਸੱਚੀਆਂ ਗੱਲਾਂ, ਸੱਚੇ ਸੱਚੇ ਬਚਨ ਸੁਣਾਉਂਦੇ ਨੇ, ਇਹ ਨਾ ਦੇਖੋ ਇਹ ਕੌੜੇ ਨੇ। ਕੌੜੀ ਦਵਾਈ ਜਿਹੜੀ ਆ ਉਹ ਹਮੇਸ਼ਾ ਸਿਹਤ ਨੂੰ ਤੰਦਰੁਸਤ ਬਣਾਉਂਦੀ ਹੈ। ਮਿੱਠਾ ਹੀ ਮਿੱਠਾ ਖਾਈ ਜਾਈਏ, ਸਰੀਰ ਵਿਚ ਰੋਗ ਹੋ ਜਾਂਦੇ ਨੇ। ਕੌੜੀ ਦਵਾਈ ਜਿਹੜੀ ਖੂਨ ਦੀ ਸਫਾਈ ਕਰਦੀ ਹੈ। ਐਸੇ ਭਗਤ ਜਨਾਂ ਦੇ ਬਚਨਾਂ ਨੂੰ ਕੌੜਿਆਂ ਨਾ ਕਹੋ, ਇਹ ਦੇਖੋ ਸੱਚ ਹੈ ਕਿ ਝੂਠ ਹੈ। ਜੇ ਝੂਠ ਹੈ ਤਿਆਗ ਦਿਓ, ਜੇ ਸੱਚ ਹੈ ਤੇ ਗੁਰੂ ਦੇ ਬਚਨ ਮੰਨੋ। ਭਈ ਜਿਹੜਾ ਸੱਚ ਇਹ ਕੌੜਾ ਹੁੰਦਾ ਹਮੇਸ਼ਾ, ਇਹ ਕੌੜੇ ਬਚਨਾਂ ਨੂੰ ਸਹਾਰ ਲਈਏ, ਇਹਨਾਂ ਚਪੇੜਾਂ ਨੂੰ ਸਹਾਰ ਲਈਏ, ਪਿਤਾ ਦੀ ਖੁਸ਼ੀ ਹੋਵੇਗੀ, ਬਖਸ਼ਿਸ਼ ਹੋਵੇਗੀ। ਜਿਸ ਬੱਚੇ ਨੂੰ ਚਪੇੜ ਮਾਰੀਏ ਕਿਸੇ ਗੱਲ ਤੋਂ, ਘੜੀ ਕੁ ਬਾਅਦ ਫਿਰ ਨੇੜੇ ਆ ਜਾਵੇ, ਮਾਂ ਬਾਪ ਸਗੋਂ ਬਾਹਲਾ ਪਿਆਰ ਕਰਦਾ। ਮਾਂ ਬਾਹਲਾ ਖੁਸ਼ ਹੁੰਦੀ ਹੈ ਵੀ ਬੱਚੇ ਨੂੰ ਚਪੇੜ ਮਾਰੀ ਸੀ, ਇਹਨੇ ਗੁੱਸਾ ਨਹੀਂ ਕੀਤਾ, ਫਿਰ ਨੇੜੇ ਆ ਗਿਆ। ਪਿਤਾ ਬਾਹਲਾ ਖੁਸ਼ ਹੁੰਦਾ ਵੀ ਮੈਂ ਆਪਣੇ ਪੁੱਤਰ ਨੂੰ ਚਪੇੜ ਮਾਰੀ ਸੀ, ਇਸਨੇ ਗੁੱਸਾ ਨਹੀਂ ਕੀਤਾ, ਫਿਰ ਨੇੜੇ ਆ ਗਿਆ। ਮਾਂ ਬਾਹਲਾ ਲਾਡ ਕਰੇਗੀ ਉਸ ਪੁੱਤ ਨਾਲ। ਤੇ ਜੇ ਪੁੱਤਰ ਘਰੋਂ ਹੀ ਨਿਕਲ ਜਾਵੇ ਤੇ ਮਾਂ ਦਾ ਦਿਲ ਵੀ ਦੁਖੀ, ਪਿਓ ਦਾ ਵੀ ਦੁਖੀ ਤੇ ਬੱਚੇ ਦਾ ਵੀ ਦੁਖੀ। ਇਸ ਵਾਸਤੇ ਇਹ ਸਤਿਗੁਰੂ ਪਾਤਸ਼ਾਹ ਹਰ ਜੀ ਮਾਤਾ ਹਰ ਜੀ ਪਿਤਾ ਦੇ ਕੌੜੇ ਬੋਲ, ਇਹ ਚਪੇੜਾਂ, ਇਹ ਸਾਡੇ ਜੀਵਨ ਦਾ ਉਧਾਰ ਕਰਨ ਵਾਲੀਆਂ ਹਨ। ਇਸ ਵਾਸਤੇ ਪਾਤਸ਼ਾਹ ਕਹਿੰਦੇ ਭਾਈ ਨਿਰੀ ਮਿੱਠੀ ਮਿੱਠੀ ਕਥਾ ਕਰਨ ਵਾਲੇ ਹੀ ਨਾ ਸੁਣਿਆ ਕਰੋ, ਜਿਹੜੇ ਸੱਚੀ ਗੱਲ ਕਰਨ ਵਾਲੇ ਹੋਣ ਉਨ੍ਹਾਂ ਭਗਤ ਜਨਾਂ ਦਾ ਸਦ ਨਮਸਕਾਰ ਕੀਚੈ, ਸਦਾ ਉਨ੍ਹਾਂ ਨੂੰ ਨਮਸਕਾਰ ਕਰੋ, ਉਨ੍ਹਾਂ ਦਾ ਸਤਿਕਾਰ ਕਰੋ।
ਜੋ ਆਨ ਦਿਨ ਹਰ ਗੁਣ ਗਾਵਣਿਆ।
ਜੋ ਰਾਤ ਦਿਨੇ ਹਰੀ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ, ਇਹ ਨਿਸ਼ਾਨੀ ਹੁੰਦੀ ਹੈ ਉਨ੍ਹਾਂ ਦੀ। ਇਹ ਨਾ ਹੋਵੇ ਕਥਾ ਕਰਕੇ ਸਾਰਾ ਦਿਨ ਗੱਪਾਂ ਹੀ ਮਾਰਦੇ ਰਹਿਣ, ਨਹੀਂ ਹਰੀ ਦੇ ਗੁਣ ਗਾਉਂਦੇ ਰਹਿਣ।
ਰਹਾਉ
ਵਿਸਰਾਮ ਲਾ ਕੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ,
ਆਪੇ ਕਰਤਾ ਕਾਰਨ ਕਰਾਏ।
ਆਪ ਹੀ ਕਰਤਾ ਪਰਮੇਸ਼ਰ ਜਿਹੜਾ ਹੈ ਉਹ कारण की है, इस जगत का कारण है मह तत् त्रिदा हंकार ते माया। ए कारण है, कारण माया, मह तत् पंजे तत् धरती आकाश अग पानी हवा ते त्रिदा हंकार, ए कारण है संसार नू पैदा करन वाला करन दा। ए संसार नू पैदा करन वाले मह तत् आदिक ओ करता परमेश्वर आप है, ते आप ही इस माया मह तत् ते त्रिदा हंकार द्वारा ए संसार दे ताई पैदा कराए कराउन वाला है। इन मह तत्तां तो संसार नू पैदा कराउन वाला आप ही है, करता परमेश्वर एक कारण हुंदा एक कार्ज हुंदा। सो कार्ज रूप है संसार ते कारण है मह तत् माया आदि। जिस तरह एक कुम्हार है ते एक भांडिया नू बना रहा है, जिहड़ा कुम्हार है उस नू कारण समझ लवो, जिहड़े बर्तन बन रहे ने उस नू कार्ज समझ लो। एक वीर कैश्टां भर रहे ने एक कारण है, कैश्टां भरियां जा रही ने कथा दियां एक कार्ज है, कारण ते कार्ज। जिस तरह परमेश्वर नू चंगा लगदा है उसे तरह जीवां दे ताई सोहणियां कारां विच ला दिंदा, कम्मां विच ला दिंदा। किसे नू ला दित्ता है ਤੇ ਗੰਦੇ ਰਸਾਲੇ ਬਹਿ ਕੇ ਪੜ੍ਹੀ ਜਾਓ ਤੇ ਪੈਸੇ ਗਲਤ ਪਾਸੇ ਵੱਲ ਖਰਾਬ ਕਰੀ ਜਾਓ ਪੱਬਾਂ ਤੇ ਸ਼ਰਾਬਾਂ ਵਿਚ। ਕਈਆਂ ਨੂੰ ਲਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਰਿਕਾਰਡ ਕਰੋ, ਪੈਸੇ ਚੰਗੇ ਪਾਸੇ ਵੱਲ ਲਾਓ, ਸੰਗਤ ਵਿਚ ਬੈਠ ਕੇ ਗੁਰੂ ਕੀ ਕਥਾ ਨੂੰ ਸੁਣੋ, ਆਪ ਹੀ ਉਹ ਪਰਮੇਸ਼ਰ ਭਾਈ ਚੰਗੇ ਪਾਸੇ ਵੱਲ ਜਿਨ੍ਹਾਂ ਨੂੰ ਭਾਉਂਦਾ ਹੈ, ਇਨ੍ਹਾਂ ਦਾ ਭਲਾ ਕਰਨਾ, ਉਨ੍ਹਾਂ ਨੂੰ ਚੰਗੇ ਪਾਸੇ ਵੱਲ ਲਾ ਦਿੰਦਾ ਹੈ। ਜਿਨ੍ਹਾਂ ਨੂੰ ਸੰਸਾਰ ਵਿਚ ਖੁਆਰ ਕਰਨਾ ਉਨ੍ਹਾਂ ਨੂੰ ਬੁਰੇ ਪਾਸੇ ਲਾ ਦਿੰਦਾ ਹੈ।
ਪੂਰਾ ਭਾਗ ਗੁਰ ਸੇਵਾ ਹੋਵੇ,
ਹੁਣ ਤਾਂ ਇਹ ਗੁਰੂ ਦੀ ਸੇਵਾ ਹੁੰਦੀ ਹੈ। ਗੁਰੂ ਦੀ ਸੇਵਾ ਵੀ ਐਵੇਂ ਨਹੀਂ ਕੋਈ ਕਰ ਸਕਦਾ, ਇਹ ਭਾਈ ਜਿਹਦੇ ਚੰਗੇ ਕਰਮ ਨੇ ਉਹ ਹੀ ਗੁਰੂ ਦੀ ਸੇਵਾ ਕਰੇਗਾ, ਗੁਰੂ ਕੀਆਂ ਸੰਗਤਾਂ ਲਈ ਲੰਗਰ ਕਰਵਾਏਗਾ, ਕੜਾਹ ਪ੍ਰਸ਼ਾਦ ਦੀ ਦੇਗ ਕਰਵਾਏਗਾ, ਗੁਰੂ ਸਾਹਿਬ ਜੀ ਨੂੰ ਰੁਮਾਲਾ ਭੇਟ ਕਰੇਗਾ, ਸਤਿਗੁਰੂ ਸਾਹਿਬ ਜੀ ਨੂੰ ਸੈਂਟ ਛਿੜਕੇਗਾ। ਇਹ ਭਾਈ ਪੂਰਨ ਭਾਗਾਂ ਦੀ ਨਿਸ਼ਾਨੀ ਹੈ, ਨਹੀਂ ਤਾਂ ਅਧੂਰੇ ਭਾਗਾਂ ਵਾਲੇ ਸੰਸਾਰ ਵਿਚ ਠੇਡੇ ਖਾ ਰਹੇ ਹਨ, ਵਿਸ਼ੇ ਵਿਕਾਰਾਂ ਵਿਚ ਖਚਤ ਹੋ ਰਹੇ ਹਨ। ਉਹ ਮਸਾਂ ਕਿਤੇ ਸੰਗਰਾਂਦ ਵਾਲੇ ਦਿਨ ਜਾਂ ਗੁਰਪੁਰਬ ਵਾਲੇ ਦਿਨ ਹੀ ਆਉਂਦੇ ਨੇ ਭੱਜਾ ਨਸੀ ਵਿਚ, ਦੌੜੇ ਦੌੜੇ ਆਏ, ਦੌੜੇ ਦੌੜੇ ਚਲੇ ਗਏ, ਪੱਲੇ ਕੁਝ ਨਹੀਂ ਪੈਂਦਾ।
ਗੁਰਸੇਵਾ ਤੇ ਸੁਖ ਪਾਵਣੀਆਂ,
ਕਿਉਂਕਿ ਗੁਰੂ ਦੀ ਸੇਵਾ ਕਰਨ ਦੇ ਨਾਲ ਹੀ ਸੁਖ ਪ੍ਰਾਪਤ ਹੋਣਾ ਹੈ।
ਮਰ ਮਰ ਜੀਵੈ ਤਾਂ ਕੁਛ ਪਾਏ,
ਮਰ ਕਰਕੇ ਸੋ ਮਰ ਮਰ ਜੀਵੈ, ਇਹ ਜੋ ਇਨਸਾਨ ਜੀਵ ਆਤਮਾ ਜਾਂ ਮਨ ਕਹਿ ਲਈਏ, ਜੋ ਪਰਮੇਸ਼ਰ ਵੱਲੋਂ ਮਰਿਆ ਹੋਇਆ ਹੈ, ਇਧਰ ਜੀਵੈ ਜਿਵਾ ਕਰਕੇ, ਤੇ ਜੋ ਸੰਸਾਰ ਦੀ ਤਰਫ ਜੀਵ ਰਿਹਾ ਹੈ ਇਧਰੋਂ ਮਾਰ ਕਰਕੇ। ਇਹ ਮਨ ਜਿਹੜਾ ਸੰਸਾਰ ਦੀ ਤਰਫ ਜੀਂਦਾ ਹੈ, ਸੰਸਾਰ ਦੀ ਤਰਫ ਜੀਂਦਾ ਕੀ ਹੈ, ਕਿਰਤ ਵੀ ਕਰਦਾ, ਪੈਸੇ ਵੀ ਕਮਾਉਂਦਾ, ਵਿਆਹ ਵੀ ਹੋਇਆ, ਬੱਚੇ ਵੀ ਅੱਗੇ ਨੇ, ਦੁਨਿਆਵੀ ਸੁੱਖ ਵੀ ਹਨ, ਸਾਇੰਸ ਦੀ ਬੜੀ ਕਾਢ ਹੈ, ਸੰਸਾਰ ਵੱਲ ਤਰੱਕੀ ਕਰ ਰਿਹਾ, ਇਹ ਜੀਂਦਾ ਹੈ। ਸੋ ਇਧਰੋਂ ਲਵੇ ਮਾਰ, ਤੇ ਮਰਿਆ ਹੋਇਆ ਕਿਧਰੋਂ ਹੈ, ਗੁਰੂ ਵੱਲੋਂ। ਕਥਾ ਨੀ ਸੁਣਨੀ, ਕੀਰਤਨ ਨੀ ਸੁਣਨਾ, ਨਿਤਨੇਮ ਨੀ ਕਰਨਾ, ਬਾਣੀ ਨੀ ਪੜ੍ਹਨੀ, ਗੁਰਸਿੱਖ ਗੁਰੂ ਕੀਆਂ ਸੰਗਤਾਂ ਦੀ ਕੋਈ ਸੇਵਾ ਨੀ ਕਰਨੀ, ਲੰਗਰ ਨਹੀਂ ਕਰਾਉਣਾ, ਉਹ ਭਾਵੇਂ ਪੈਸੇ ਬੁਰਿਆਈਆਂ ਤੇ ਸ਼ਰਾਬਾਂ ਕਬਾਬਾਂ ਚ ਇੰਨੇ ਬਰਬਾਦ ਕਰ ਦੇਵੇ। ਲੜਕੀ ਦੀ ਸ਼ਾਦੀ ਹੈ, ਉਸ ਸ਼ਾਦੀ ਦੇ ਉਪਰ ਕਹਿੰਦਾ ਜੀ ਰਾਗੀਆਂ ਨੂੰ ਕਹੋ ਭੋਗ ਪਾ ਦੇਣ, ਜਲਦੀ ਜਲਦੀ ਆਨੰਦ ਕਾਰਜ ਕਰਵਾ ਦਿਓ। ਦਾਸ ਨੂੰ ਬੰਬੇ ਇਕ ਜਗ੍ਹਾ ਤੇ ਬੁਲਾਇਆ, ਪੌਣੇ ਬਾਰਾਂ ਦਾ ਟਾਈਮ ਹੋ ਗਿਆ, ਨਾ ਆਈ ਲੜਕੀ ਆਲੇ ਆਏ, ਨਾ ਲੜਕੇ ਆਲੇ, ਨਾ ਲੜਕੀ ਲੜਕਾ ਆਏ। ਤੇ ਲੜਕੀ ਦਾ ਪਿਤਾ ਕਹਿੰਦਾ ਬਾਬਾ ਜੀ ਸਾਡੀ ਬੇਨਤੀ ਹੈ ਇਕ। ਮੈਂ ਕਿਹਾ ਹੁਕਮ ਕਰੋ। ਕਹਿੰਦੇ ਜੀ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਕਰਵਾ ਦਿਓ। ਮੈਂ ਕਿਹਾ ਜੇ ਤੇ ਲੜਕੀ ਲੜਕਾ ਆ ਗਏ ਗੁਰੂ ਦੇ ਹਜੂਰੀ ਫੇਰ ਤੇ ਕਰਵਾ ਦਊ, ਤੇ ਜੇ ਆਇਆ ਹੀ ਨਾ ਤੇ ਮੈਂ ਇਸ ਤਰ੍ਹਾਂ ਤਾਂ ਕਰਨੇ ਨਹੀਂ ਆ ਗਏ। ਭਾਈ ਸ਼ਾਇਦ ਤੁਹਾਡਾ ਖਿਆਲ ਪੌਣੇ ਬਾਰਾਂ ਤੇ ਹੋ ਗਏ ਨੇ, ਤੁਹਾਡਾ ਖਿਆਲ ਹੋਵੇ ਭਾਈ ਲੜਕੀ ਲੜਕਾ ਘਰ ਹੀ ਬੈਠੇ ਆਨੰਦ ਕਾਰਜ ਇੱਥੇ ਪੜ੍ਹਦੇ ਹੋ, ਵੀ ਜੇ ਆ ਗਏ ਫਿਰ ਤੇ ਪੜ੍ਹਾ ਦਿਆਂਗੇ। ਇਧਰੋਂ ਤਾਂ ਜਲਦੀ ਜਲਦੀ ਕਰ ਦਿਓ ਜੀ, ਜਲਦੀ ਜਲਦੀ। ਤੇ ਜਿਹੜੇ ਦੂਜੇ ਵਿਹਾਰ ਕਰਨੇ ਨੇ, ਫੋਟੋਆਂ ਖਿੱਚਣੀਆਂ, ਛਤਰੇ ਕੱਟੇ ਹੋਏ, ਚੁੰਨੀਆਂ ਸਿਰ ਤੇ ਨਹੀਂ ਹੈਗੀਆਂ, ਤੇ ਉਹ ਫੋਟੋਆਂ ਤੇ ਵੀਡੀਓ ਕੈਸਟਾਂ ਵਾਸਤੇ ਭਾਵੇਂ 3 ਘੰਟੇ ਲੱਗ ਜਾਣ, ਸ਼ਰਾਬਾਂ ਕਰਾਬਾਂ ਪੀ ਕੇ ਭਾਵੇਂ ਚੇਤਾ ਹੀ ਭੁੱਲ ਜੇ ਟਾਈਮ ਕਿਹੜਾ, ਜਾਣਾ ਕਿੰਨੇ ਵਜੇ ਸੀ ਵਾਪਸ। ਉਧਰ ਨੂੰ ਬੇਅੰਤ ਖਰਚਾ, ਪਰ ਚੰਗੇ ਪਾਸੇ ਵੱਲ ਨੂੰ ਨਾ ਟਾਈਮ ਤੇ ਨਾ ਖਰਚਾ। ਇਹ ਹੈ ਸੰਸਾਰ ਵੱਲ ਜੀਣਾ ਤੇ ਰੱਬ ਵੱਲੋਂ ਮਰਨਾ। ਇਹ ਮਨ ਜਿਹੜਾ ਹੈ ਇਹ ਸੰਸਾਰ ਵੱਲ ਜੀ ਰਿਹਾ ਹੈ, ਉਧਰੋਂ ਇਸ ਨੂੰ ਮਾਰ ਲਵੇ ਤੇ ਰੱਬ ਵੱਲੋਂ ਮਰਿਆ ਹੋਇਆ, ਗੁਰਮਤ ਵੱਲੋਂ ਮਰਿਆ ਇਸ ਪਾਸੇ ਵੱਲ ਨੂੰ ਜੀਂਦਾ ਕਰ ਲਵੇ, ਤਾਂ
ਕੁਛ ਪਾਏ,
ਤਾਂ ਕੁਝ ਗਿਆਨ ਦੀ ਪ੍ਰਾਪਤੀ ਇਸ ਨੂੰ ਹੋਵੇਗੀ। ਜੇ ਉਹ ਘਰ ਬੈਠਾ ਹੀ ਕਵੇ ਗਿਆਨ ਮਿਲ ਜੇ, ਨਾਮ ਮਿਲ ਜੇ, ਨਹੀਂ ਮਿਲ ਸਕਦਾ।
ਗੁਰ ਪ੍ਰਸਾਦੀ ਹਰ ਮਨ ਬਸਾਏ,
ਗੁਰੂ ਦੀ ਪ੍ਰਸਾਦ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਕਰਕੇ ਆਪਣੇ ਮਨ ਨੂੰ ਜੋ ਸੰਸਾਰ ਦੀ ਤਰਫ਼ ਜੀਂਦਾ ਦੌੜਦਾ ਭਜਦਾ ਇਧਰੋਂ ਮਾਰ ਲਈਏ, ਤੇ ਜਿਧਰੋਂ ਮਰਿਆ ਹੋਇਆ ਰੱਬ ਤੇ ਗੁਰਮਤ ਵੱਲੋਂ ਉਧਰੋਂ ਜੀਂਦਾ ਕਰ ਲਈਏ, ਜੀਵਦਾ ਕਰ ਲਈਏ। ਫੇਰ ਮੇਰੇ ਪਾਤਸ਼ਾਹ ਜੀ ਫਰਮਾਉਂਦੇ, ਗੁਰੂ ਦੀ ਹੋਵੇਗੀ ਪ੍ਰਸਾਦ ਕਿਰਪਾ, ਕਿਰਪਾ ਨਾਲ ਨਿਵਾਸ ਹੋਵੇਗਾ ਮਨ ਵਿਚ ਨਾਮ ਦਾ, ਫਿਰ ਸਦਾ ਮੁਕਤ ਹਰ ਮਨ ਵਸਾਏ। ਜਿਨ੍ਹਾਂ ਨੇ ਹਰੀ ਪ੍ਰਭੂ ਨੂੰ ਵਸਾ ਲਿਆ ਮਨ ਵਿਚ, ਉਹ ਤੇ ਜੀਵਦੇ ਹੀ ਸਦਾ ਮੁਕਤ ਹਨ, ਮਰ ਕੇ ਤਾਂ ਮੁਕਤ ਹੋਣਾ ਹੀ ਹੈ, ਉਹ ਤਾਂ ਜੀਵਦੇ ਹੀ ਮੁਕਤ ਹਨ।
ਸਹਿਜੇ ਸਹਿਜ ਸਮਾਵਣਿਆ,
ਜੀਵਦਿਆਂ ਮੁਕਤ ਦੀ ਨਿਸ਼ਾਨੀ ਕੀ ਹੈ? ਸਹਿਜੇ ਗਿਆਨ ਦੁਆਰਾ ਉਹ ਸਰੂਪ ਦੇ ਵਿਚ ਸਮਾਏ ਹੋਏ ਹਨ, ਭਾਵ ਉਨ੍ਹਾਂ ਦੀ ਸੁਰਤ ਪਰਮਾਤਮਾ ਵਿਚ ਜੁੜੀ ਹੋਈ ਹੈ। ਇਹ ਸੰਸਾਰ ਦੇ ਵਿਚ ਰਹਿੰਦੇ ਹੋਏ ਉਹ ਰੱਬ ਦੇ ਨਾਲ ਜੁੜੇ ਹੋਏ ਨੇ, ਉਹ ਗਿਆਨ ਅਵਸਥਾ ਦੀ ਪ੍ਰਾਪਤੀ ਵਿਚ ਹਨ, ਆਨੰਦ ਵਿਚ ਹਨ। ਉਨ੍ਹਾਂ ਨੂੰ ਦੁਨੀਆਂ ਹੀ ਭੁੱਲੀ ਹੋਈ ਹੈ, ਦੁਨੀਆਂ ਕੀ ਹੈ ਪਤਾ ਹੀ ਨਹੀਂ, ਚੇਤਾ ਹੀ ਨਹੀਂ। ਬਾਬਾ ਬੁੱਢਾ ਜੀ ਦੀ 7ਵੀਂ ਜਗ੍ਹਾ ਭਾਈ ਰਾਮ ਕੋਇਰ ਜੀ, ਕੋਈ ਪ੍ਰੇਮੀ ਆਇਆ ਬਾਬਾ ਜੀ ਲੰਗਰ ਛਕਾਉਣਾ ਹੈ, ਬਾਬਾ ਜੀ ਕਹਿੰਦੇ ਸਤ ਬਚਨ ਸਿਮਰਨ ਚ ਜੁੜੇ ਜੀਵਦੇ ਮੁਕਤ, ਜੀਵਦੇ ਹੀ ਸੰਸਾਰ ਵੱਲੋਂ ਮਰੇ ਹੋਏ ਤੇ ਰੱਬ ਵੱਲ ਜੀਵਦੇ ਜੀਂਦਿਆਂ ਮੁਕਤ, ਐਸੀ ਅਵਸਥਾ ਦੀ ਪ੍ਰਾਪਤੀ ਸੰਸਾਰ ਦਾ ਦੁਨੀਆਂ ਦਾ ਪਤਾ ਹੀ ਨਹੀਂ ਕੀ ਹੈ। ਕਹਿੰਦੇ ਜੀ ਸਤ ਬਚਨ ਪ੍ਰੇਮੀ ਘਰ ਵਿਚ ਲੈ ਗਏ ਨਗਰ ਵਾਲੇ, ਬਾਬਾ ਜੀ ਦਾ ਸੇਵਕ ਸੀ ਜਿਸ ਦਾ ਨਾਮ ਸੀ ਭਾਈ ਰਾਮਾ ਜੀ। ਇਸ ਤੋਂ ਪਹਿਲਾਂ ਇਕ ਹੋਰ ਬੇਨਤੀ ਕਰਦੇ ਹਾਂ, ਜੀਵਨ ਮੁਕਤ ਦੀ ਹੋਈ। ਬਾਬਾ ਜੀ ਪ੍ਰਸ਼ਾਦਾ ਕਦੇ ਨਹੀਂ ਸੀ ਕਿਹਾ ਮੈਨੂੰ ਪ੍ਰਸ਼ਾਦਾ ਛਕਾਓ, ਰਾਮਾ ਜੀ ਸੇਵਕ ਸਨ, ਜਦੋਂ ਉਨ੍ਹਾਂ ਨੇ ਕਹਿਣਾ ਬਾਬਾ ਜੀ ਪ੍ਰਸ਼ਾਦਾ ਛਕ ਲਓ, ਕਹਿੰਦੇ ਸਤ ਬਚਨ ਲਿਆਓ, ਜਦੋਂ ਕਹਿਣਾ ਬਾਬਾ ਜੀ ਪ੍ਰਸ਼ਾਦਾ ਛੱਡ ਦਿਓ, ਕਹਿੰਦੇ ਜੀ ਸਤ ਬਚਨ। ਸੰਸਾਰ ਵੱਲੋਂ ਇੰਨਾ ਟੁੱਟੇ ਹੋਏ ਸੇਵਕਾਂ ਨੇ ਜਦੋਂ ਪ੍ਰੇਮੀਆਂ ਨੇ ਬੁਲਾਉਣਾ ਘਰ ਵਿਚ ਜਾਣਾ, ਜਿੰਨਾ ਚਿਰ ਪ੍ਰੇਮੀ ਨੇ ਕਹੀ ਜਾਣਾ ਬਾਬਾ ਜੀ ਪ੍ਰਸ਼ਾਦਾ ਲਓ, ਬਾਬਾ ਜੀ ਪ੍ਰਸ਼ਾਦਾ ਲਓ, ਲਈ ਜਾਣੇ, ਜਦੋਂ ਕਹਿਣਾ ਬਾਬਾ ਜੀ ਪ੍ਰਸ਼ਾਦਾ ਹੋਰ ਤੇ ਨਹੀਂ ਲੈਣਾ, ਕਹਿੰਦੇ ਨਹੀਂ ਲੈਣਾ। ਇਥੋਂ ਤੱਕ ਅਵਸਥਾ ਪਹੁੰਚ ਗਈ। ਸੇਵਕਾਂ ਨੇ ਵੇਖਿਆ ਵੀ ਬਾਬਾ ਜੀ ਦੀ ਭੁੱਖ ਕਿੰਨੀ ਕਿ ਦੇਖੀਏ, ਇਕ ਵਾਰ ਪ੍ਰਸ਼ਾਦੇ ਦੇਈ ਗਏ, ਆਟਾ ਭਰਿਆ ਸੀ, ਪਰਾਤ ਭਰੀ ਆਟੇ ਦੀ ਗੁੱਝਾ ਹੋਇਆ, ਕਹੀ ਗਏ ਬਾਬਾ ਜੀ ਪ੍ਰਸ਼ਾਦਾ ਲਓ, ਬਾਬਾ ਜੀ ਛਕੀ ਜੇ। ਜਦੋਂ ਆਟਾ ਮੁੱਕ ਗਿਆ, ਸੇਵਕ ਕਹਿੰਦੇ ਬਾਬਾ ਜੀ ਤੁਸੀਂ ਰੱਜ ਗਏ ਹੋ, ਕਹਿੰਦੇ ਚੰਗਾ ਫਿਰ ਰਹਿਣ ਦਿਓ, ਹੱਥ ਧੁਆ ਦਿਓ। ਕਈ ਦਿਨ ਪ੍ਰਸ਼ਾਦਾ ਪੁੱਛਿਆ ਹੀ ਨਹੀਂ, ਬਾਬਾ ਜੀ ਨੇ ਕਿਹਾ ਹੀ ਨਹੀਂ ਲੰਗਰ ਛਕਾਓ। ਫਿਰ ਰਾਮਾ ਜੀ ਭਈ ਬਾਬਾ ਜੀ ਤਾਂ ਕਿਸੇ ਅਵਸਥਾ ਵਿਚ ਜੁੜੇ ਨੇ, ਪਰ ਸਾਨੂੰ ਇਨ੍ਹਾਂ ਦੇ ਸਰੀਰ ਦਾ ਖਿਆਲ ਰੱਖਣਾ ਚਾਹੀਦਾ। ਇਕ ਰੱਸੀ ਰੱਖੀ ਹੋਈ ਸੀ ਰਾਮਾ ਜੀ ਨੇ, ਜਦੋਂ ਬਾਬਾ ਜੀ ਨੂੰ ਭੋਜਨ ਚੁਕਾਉਣਾ, ਉਸ ਮੌਕੇ ਪੇਟ ਤੇ ਪਹਿਲਾਂ ਰੱਸੀ ਬੰਨ ਦੇਣੀ, ਜਦੋਂ ਰੱਸੀ ਉਪਰ ਆਣੀ ਤੇ ਰਾਮਾ ਜੀ ਨੇ ਕਹਿਣਾ ਬਾਬਾ ਜੀ ਤੁਸੀਂ ਰੱਜ ਗਏ ਹੋ, ਕਹਿੰਦੇ ਚੰਗਾ ਹੱਥ ਧੁਆ ਦਿਓ। ਜਦੋਂ ਵੀ ਪ੍ਰੇਮੀ ਦੇ ਘਰ ਲੰਗਰ ਛਕਣ ਜਾਣਾ ਤਾਂ ਰਾਮਾ ਜੀ ਨਾਲ ਜਾਇਆ ਕਰਦੇ ਸਨ, ਤੇ ਘਰ ਵਾਲਿਆਂ ਨੂੰ ਕਿਹਾ ਸੀ ਵੀ ਜੇ ਤੁਸੀਂ ਕਹਿ ਦਿੱਤਾ ਬਾਬਾ ਜੀ ਪ੍ਰਸ਼ਾਦਾ ਹੋਰ ਤੇ ਨਹੀਂ ਲੈਣਾ, ਤੇ ਇਨ੍ਹਾਂ ਨੇ ਕਹਿਣਾ ਨਹੀਂ ਇਹੋ ਨਾ ਕਹਿਓ ਜੇ, ਕਿਉਂਕਿ ਕਈਆਂ ਦਾ ਸੁਭਾਅ ਹੋਇਆ
ਹੁਣ ਜਿਹਨੂੰ ਭੁੱਖ ਹੋਈ ਢੀਠ ਹੋਇਆ ਕਹਿ ਦੂਗਾ ਛਕਾ ਦੋ, ਨਹੀਂ ਤੇ ਇਹੋ ਹੀ ਕਹੂਗਾ ਵੀ ਨਹੀਂ ਜੀ। ਕਿਸੇ ਨੂੰ ਨਾ ਛਕਾਣਾ ਹੋਵੇ ਤੇ ਫੇਰ ਜੀ ਚਾਹ ਤਾਂ ਨਹੀਂ ਨਾ ਪੀਣੀ ਤੁਸੀਂ, ਹੁਣ ਕੀ ਕਹੂਗਾ ਵੀ ਪੀਣੀ ਆ। ਤੇ ਸੇਵਕ ਨੇ ਪਹਿਲਾਂ ਕਿਹਾ ਹੁੰਦਾ ਸੀ ਵੀ ਤੁਸੀਂ ਕਹੀ ਜਾਓ ਪ੍ਰਸ਼ਾਦਾ ਲਓ, ਅਸੀਂ ਆਪੇ ਕਹਿ ਦੇਣਾ ਬਾਬਾ ਜੀ ਤੁਸੀਂ ਹੁਣ ਰੱਜ ਗਏ ਹੋ। ਹੁਣ ਪ੍ਰੇਮੀ ਲੈ ਗਏ ਰਾਮਾ ਜੀ ਪਾਸ ਬੈਠੇ ਨੇ, ਜਦੋਂ ਉਹ ਪੇਟ ਰੱਸੀ ਤੱਕ ਆ ਗਿਆ ਤੇ ਕਹਿੰਦੇ ਬਾਬਾ ਜੀ ਤੁਸੀਂ ਰੱਜ ਗਏ ਹੋ। ਕਹਿੰਦੇ ਚੰਗਾ ਹੱਥ ਧੁਆ ਦਿਓ, ਚੂਲਾ ਕੀਤਾ, ਘਰ ਵਾਲੇ ਹੱਥ ਜੋੜ ਕੇ ਪਾਸ ਖਲੋ ਬੈਠ ਗਏ। ਬਾਬਾ ਜੀ ਕਹਿੰਦੇ ਕਿਵੇਂ ਅਰਦਾਸ ਕਰਨੀ ਹੈ? ਕਹਿੰਦੇ ਬਾਬਾ ਜੀ ਸਾਡਾ ਬਜੁਰਗ ਚੜਾਈ ਕਰ ਗਿਆ ਤੇ ਬਾਪੂ ਦਾ ਖਿਆ ਸੀ, ਕੱਠ ਜਿਹਨੂੰ ਕਹਿੰਦੇ ਨੇ, ਦੁਸਹਿਰਾ ਕਹਿ ਲਈਏ, ਅੰਮ੍ਰਿਤਧਾਰੀ ਸਿੰਘਾਂ ਦਾ ਦੁਸਹਿਰਾ ਹੁੰਦਾ, ਅਲੱਗ ਅਲੱਗ ਇਲਾਕਿਆਂ ਚ ਅਲੱਗ ਅਲੱਗ ਬੋਲੀ ਹੁੰਦੀ ਹੈ। ਬਾਬਾ ਜੀ ਸਾਡੇ ਬਜੁਰਗ ਦਾ ਖਿਆ ਹੈ ਤੇ ਬਾਬਾ ਜੀ ਨੂੰ ਪਤਾ ਹੀ ਨਹੀਂ ਦੁਨੀਆਂ ਦਾ ਸੰਸਾਰ ਦਾ ਭਈ ਖਿਆ ਕੀ ਹੁੰਦਾ, ਮਰਨਾ ਜਿਉਣਾ ਕੀ ਹੈ। ਬਾਬਾ ਜੀ ਜੁੜੇ ਹੋਏ ਸੁਰਤੀ ਚ ਅਰਦਾਸ ਕਰ ਦਿੱਤੀ, ਹੇ ਨਿਰੰਕਾਰ ਅਕਾਲ ਪੁਰਖ, ਤੁਹਾਡੇ ਸ਼ਰਧਾਲੂਆਂ ਨੇ ਆਪ ਜੀ ਦੇ ਸੇਵਾਦਾਰਾਂ ਨੂੰ ਬੜੇ ਪਿਆਰ ਸ਼ਰਧਾ ਨਾਲ ਖੀਰ ਛਕਾਈ ਹੈ, ਪ੍ਰਸ਼ਾਦੇ ਛਕਾਏ ਨੇ, ਕਿਰਪਾ ਕਰੋ ਇਨ੍ਹਾਂ ਗੁਰਮੁਖਾਂ ਦੇ ਖਿਆ ਹੁੰਦੇ ਰਹਿਣ, ਤੇਰੇ ਸੇਵਕਾਂ ਨੂੰ ਭੋਜਨ ਮਿਲਦੇ ਰਹਿਣ। ਇਤਿਹਾਸ ਪੜ੍ਹ ਕੇ ਦੇਖੋ, ਇੱਕ ਰੋਜ਼ ਦਾ ਬਜੁਰਗ ਚੜਾਈ ਕਰਨ ਲੱਗ ਗਿਆ, ਇੱਕ ਬਾਪੂ ਰੋਜ਼ ਚੜਾਈ ਕਰਦੇ। ਹੁਣ ਪਿੰਡ ਦੇ ਵਿੱਚ ਕੁਝ ਬਜੁਰਗ ਸਨ ਜਿਨ੍ਹਾਂ ਤੋਂ ਨੂੰਹਾਂ ਬੜੀਆਂ ਤੰਗ ਸੀ ਕਿ ਬਾਪੂ ਖਹੂ ਖਹੂ ਕਰਦਾ ਰਹਿੰਦਾ ਵੀ ਹੁਣ ਇਹ ਚੜਾਈ ਕਰਜੇ ਤੇ ਚੰਗਾ ਹੈ ਵੀ ਇਹਨੂੰ ਸੰਭਾਲਣਾ ਪੈਂਦਾ ਤੇ ਹੁਣ ਬਾਪੂ ਗਾਂ ਸੱਚਖੰਡ ਚੱਲ ਜੇ ਤੇ ਚੰਗਾ। ਉਹ ਅਗਲੇ ਦਿਨ ਦੂਜੇ ਦਾ ਬਜੁਰਗ ਚੜਾਈ ਕਰ ਗਿਆ, ਉਹ ਵੀ ਘਰ ਦੇ ਬੜੇ ਖੁਸ਼ ਹੋਏ, ਕਹਿੰਦੇ ਚੰਗਾ ਹੋਇਆ ਵੀ ਬਾਪੂ ਨੇ ਹੱਡੀਆਂ ਹੀ ਰੁੱਲਣੀਆਂ ਸੀ ਸਗੋਂ ਰੱਬ ਦੇ ਘਰ ਪਹੁੰਚ ਗਿਆ। ਉਦੋਂ ਅਗਲੇ ਦਿਨ ਇੱਕ ਹੋਰ ਬਜੁਰਗ ਚੜਾਈ ਕਰ ਗਿਆ, ਉਹ ਕਹਿੰਦੀਆਂ ਵੀ ਤੁਹਾਨੂੰ ਵੀ ਵਧਾਈਆਂ ਵੀ ਤੁਹਾਡਾ ਵੀ ਬੁੜਾ ਹੱਡੀਆਂ ਹੀ ਰੋਲ ਰਿਹਾ ਸੀ, ਇਹ ਚੰਗਾ ਹੋਇਆ। ਕਿਸੇ ਨੇ ਖਿਆਲ ਗਹੁ ਨਹੀਂ ਕੀਤਾ ਵੀ ਗੱਲ ਕੀ ਹੈ। ਜਦੋਂ ਬੁੜੇ ਮੁੱਕ ਗਏ ਤੇ ਵਾਰੀ ਆਈ ਜਵਾਨਾਂ ਦੀ, ਅੱਜ ਜਵਾਨ ਚੜਾਈ ਕਰ ਗਿਆ ਤੇ ਹੁਣ ਅਫਸੋਸ ਸੀ। ਸਾਰੇ ਨਗਰ ਵਾਲੇ ਜਿਹੜੇ ਸੀ ਉਹ ਬੈਠੇ ਪਰਚੌਣੀ ਤੇ ਵਿਚਾਰ ਹੋਈ, ਹੁਣ ਮਨ ਨੂੰ ਸੱਟ ਲੱਗੀ ਹੋਈ ਸੀ, ਇਕੱਠੇ ਵਿਚਾਰ ਕਰਨ ਲੱਗ ਪਏ। ਕਹਿੰਦੇ ਵੀ ਗੱਲ ਕੀ ਹੈ, ਇਹ ਜਿੱਦਣ ਦਾ ਫਲਾਣਿਆਂ ਦਾ ਬਜੁਰਗ ਨੇ ਚੜਾਈ ਕੀਤੀ ਉਦਣ ਦਾ ਦਿਨ ਕੋਈ ਖਾਲੀ ਜਾਂਦਾ ਹੀ ਨਹੀਂ, ਵੀ ਚਲੋ ਅੱਗੇ ਤੇ ਬਜੁਰਗ ਚੜਾਈ ਕਰਦੇ ਸੀ ਅਸੀਂ ਖਿਆਲ ਨਹੀਂ ਕੀਤਾ, ਹੁਣ ਅੱਜ ਜਵਾਨ ਨੇ ਚੜਾਈ ਕੀਤੀ, ਕੱਲ ਨੂੰ ਹੋਰ ਕੋਈ ਜਵਾਨ ਕਰੂਗਾ, ਬੁੜੇ ਤਾਂ ਮੁੱਕ ਗਏ ਤੇ ਹੁਣ ਕਿਵੇਂ ਕਰੀਏ, ਕਾਰਨ ਲੱਭੋ ਕਾਰਨ ਕੀ ਹੈ। ਉਹ ਜਿਨ੍ਹਾਂ ਨੇ ਪਹਿਲੇ ਦਿਨ ਪ੍ਰਸ਼ਾਦਾ ਛਕਾਇਆ ਸੀ ਉਹ ਕਹਿਣ ਲੱਗੇ ਭਈ ਜਿੱਦਣ ਸਾਡੇ ਬਾਪੂ ਦੀ ਅਰਦਾਸ ਬਾਬਾ ਜੀ ਨੇ ਕੀਤੀ ਸੀ ਉਹਨਾਂ ਨੇ ਇਹ ਬਚਨ ਕਿਹਾ ਸੀ ਭਈ ਤੇਰੇ ਸੇਵਕਾਂ ਦੇ ਖਿਆ ਹੁੰਦੇ ਰਹਿਣ ਤੇ ਤੇਰੇ ਭਗਤਾਂ ਨੂੰ ਪ੍ਰਸ਼ਾਦੇ ਮਿਲਦੇ ਰਹਿਣ, ਪਰਮੇਸ਼ਰ ਤੇਰਾ ਧੰਨਵਾਦ ਹੈ। ਕਹਿੰਦੀ ਉਦਣ ਤੋਂ ਲੈ ਕੇ ਕੰਮ ਸ਼ੁਰੂ ਹੋਇਆ ਰੋਜ਼ ਦੇ ਤੇ ਬਾਬਾ ਜੀ ਨੇ ਪੂਰਨ, ਉਹਨਾਂ ਦੇ ਬਚਨ ਪੂਰਨ ਹੁੰਦੇ ਨੇ। ਹੁਣ ਬਾਬਾ ਜੀ ਦੇ ਮੁਖੋਂ ਇਹ ਕਹਾਓ ਕਿ ਬਜੁਰਗ ਇੱਥੇ ਮਰਨੋਂ ਹਟਣ, ਬਖਸ਼ਿਸ਼ ਹੋਵੇ ਤੇ ਫੇਰ ਕਿਰਪਾ ਹੋਊਗੀ। ਕਹਿਣ ਲੱਗੇ ਫੇਰ ਇਸ ਤਰ੍ਹਾਂ ਕਰੋ ਤੇ ਬਾਬਿਆਂ ਦਾ ਤਾਂ ਬਚਨ ਉਦੋਂ ਹੀ ਸੱਚ ਹੋ ਜਾਣਾ। ਸਲਾਹ ਕਰਕੇ ਪਿੰਡ ਵਾਲਿਆਂ ਨੇ ਉਸੇ ਹੀ ਦਿਨ ਇੱਕ ਨੌਜਵਾਨ ਦਾ ਵਿਆਹ ਆਰੰਭਿਆ। ਕਹਿੰਦੇ ਵੀ ਨਾਲ ਬੁੜੇ ਮਰਨੋਂ ਹਟ ਜਾਣ ਤੇ ਨਾਲ ਹੋਰ ਬਖਸ਼ਿਸ਼ ਲੈ ਲਓ ਵੀ ਲੜਕੇ ਵੀ ਵਿਆਹੇ ਜਾਣ, ਇਹ ਵਰ ਲੈ ਲਓ ਬਾਬਾ ਜੀ ਤੋਂ, ਕਿਉਂਕਿ ਉਸ ਮੌਕੇ ਲੜਕੀਆਂ ਘੱਟ ਹੁੰਦੀਆਂ ਸੀ ਤੇ ਲੜਕੇ ਵਿਆਹੇ ਨਹੀਂ ਸੀ ਜਾਂਦੇ ਹੁੰਦੇ। ਇੱਕ ਘਰ ਦੇ ਚਾਰ ਕੁ ਲੜਕੇ ਹੋਣੇ, ਭਾਗਾਂ ਵਾਲੇ ਦੇ ਦੋ ਵਿਆਹੇ ਜਾਂਦੇ ਸੀ ਨਹੀਂ ਤੇ ਇੱਕ ਹੀ ਵਿਆਹਿਆ ਜਾਂਦਾ ਸੀ। ਉਹਦਾ ਕਾਰਨ ਇਹ ਸੀ ਵੀ ਦੇਸ਼ ਵਿਚੋਂ ਲੜਕੀਆਂ ਮਾਰ ਦਿਆ ਕਰਦੇ ਸਨ, ਖੋਟੀ ਰੀਤੀ ਪਈ ਹੋਈ ਸੀ। ਜਦੋਂ ਕਿਸੇ ਦੇ ਘਰ ਵਿਚ ਲੜਕੀ ਹੋਣੀ ਉਹਨਾਂ ਨੇ ਪਹਿਲਾਂ ਰੋਣਾ, ਮੁੜ ਕੇ ਲੜਕੀ ਨੂੰ ਚੁੱਕ ਕੇ ਲੈ ਜਾਣਾ ਮੜੀਆਂ ਵਿਚ, ਉਥੇ ਟੋਆ ਪੱਟਣਾ, ਉਸ ਲੜਕੀ ਨੂੰ ਰੱਖ ਕੇ ਟੋਏ ਵਿਚ ਉਸ ਦੇ ਉਪਰ ਇਕ ਪੂਣੀ ਰੱਖ ਦੇਣੀ, ਇਕ ਗੁੜ ਦੀ ਢੇਲੀ ਰੱਖ ਦੇਣੀ, ਨਾਲੇ ਮਿੱਟੀ ਪਾ ਕੇ ਜਿੰਦੀ ਨੂੰ ਦੱਬੀ ਜਾਣਾ, ਨਾਲੇ ਪੰਕਤੀ ਪੜੀ ਜਾਣੀ, ਗੁੜ ਖਾਈ ਪੂਣੀ ਕੱਤੀ, ਆਪ ਨਾ ਆਵੀ ਵੀਰਾਂ ਨੂੰ ਕੱਤੀ, ਹੁਣ ਨਾ ਤੂੰ ਆਈ ਤੇ ਵੀਰ ਨੂੰ ਭੇਜੀ। ਐਉ ਕਰਕੇ ਉਹ ਲੜਕੀ ਨੂੰ ਜੰਮਦੀ ਨੂੰ ਮਾਰ ਦਿਆ ਕਰਦੇ ਸੀ। ਇਸ ਕਰਕੇ ਲੜਕੀਆਂ ਬਹੁਤ ਘੱਟ ਸਨ ਤੇ ਲੜਕੇ ਵਿਆਹੇ ਨਹੀਂ ਸੀ ਜਾਂਦੇ ਹੁੰਦੇ। ਜੇ ਕਿਸੇ ਦੇ ਪਰਿਵਾਰ ਦੇ ਇਕ ਲੜਕੇ ਦੀ ਸ਼ਾਦੀ ਹੋ ਜਾਏ ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਸੀ ਵੀ ਚਲੋ ਬਾਕੀ ਦੇ ਰੋਟੀ ਪਾਣੀ ਤਾਂ ਛਕਾਂਗੇ ਨਾ। ਇਹ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦੀ ਬਾਣੀ ਚੱਲ ਰਹੀ ਹੈ, ਇਨ੍ਹਾਂ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਅਕਬਰ ਰਾਜਾ ਆਇਆ ਸੀ, ਕਹਿਣ ਲੱਗਾ ਚਿਤੌੜ ਦਾ ਕਿਲ੍ਹਾ ਨਹੀਂ ਜਿੱਤਿਆ ਜਾਂਦਾ ਜੇ ਤੁਸੀਂ ਕਿਰਪਾ ਕਰੋ। ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਭਾਈ ਕਿਰਪਾ ਕਰ ਦਿਆਂਗੇ ਪਰ ਇਕ ਸ਼ਰਤ ਤੇ, ਤੂੰ ਦੇਸ਼ ਦਾ ਰਾਜਾ, ਖੋਟੀ ਮਰਜ਼ਾਦਾ ਚੱਲ ਰਹੀ ਹੈ, ਭਾਈ ਜੰਮਦੀਆਂ ਲੜਕੀਆਂ ਨੂੰ ਮਾਰਿਆ ਜਾਂਦਾ, ਤੂੰ ਬਾਦਸ਼ਾਹ ਜੇ ਹੁਕਮ ਜਾਰੀ ਕਰਕੇ ਲੜਕੀਆਂ ਨੂੰ ਮਾਰਨ ਦਾ ਇਹ ਰਿਵਾਜ ਬੰਦ ਕਰ ਦੇ, ਇਹ ਬਾਹਮਣਾਂ ਨੇ ਰੀਤੀ ਬਣਾਈ ਹੈ, ਬੰਦ ਕਰੇ ਤੂੰ, ਇਹ ਤੇਰਾ ਕਿਲ੍ਹਾ ਜਿਹੜਾ ਉਹ ਅਸੀਂ ਕੋਸ਼ਿਸ਼ ਕਰਾਂਗੇ ਜਿੱਤਿਆ ਜਾਊਗਾ। ਚਿਤੌੜ ਦਾ ਕਿਲ੍ਹਾ ਟੁੱਟਦਾ ਨਹੀਂ ਸੀ, ਜਿੱਤਿਆ ਨਹੀਂ ਸੀ ਜਾਂਦਾ। ਇਹ ਜਦੋਂ ਵਚਨ ਕੀਤੇ ਤੇ ਅਕਬਰ ਬਾਦਸ਼ਾਹ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੋਇਆ, ਇਹਨੇ ਵਚਨ ਮੰਨ ਕੇ ਆਪਣੇ ਦੇਸ਼ ਵਿਚ ਹੁਕਮ ਜਾਰੀ ਕਰ ਦਿੱਤਾ ਵੀ ਜਿਹੜਾ ਜੰਮਦੀ ਲੜਕੀ ਨੂੰ ਮਾਰੇਗਾ ਉਹਨੂੰ ਫਾਹ ਦਿੱਤਾ ਜਾਵੇਗਾ। ਸਤਿਗੁਰੂ ਮਹਾਰਾਜ ਉਦੋਂ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਦੀ ਕਾਰ ਸੇਵਾ ਚੱਲ ਰਹੀ ਸੀ ਤੇ ਕਹਿੰਦੇ ਭਾਈ ਸਾਡੀ ਬੌਲੀ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਜਿੱਦਣ ਸਾਡੀ ਬੌਲੀ ਪੂਰੀ ਹੋ ਜਾਏਗੀ, ਪੱਟੀ ਜਾਵੇਗੀ, ਤੇਰਾ ਵੀ ਕਿਲ੍ਹਾ ਟੁੱਟ ਜਾਓ, ਵਰ ਦੇ ਦਿੱਤਾ। ਰਾਜੇ ਨੇ ਆਪਣੇ ਨੌਕਰ ਭੇਜ ਦਿੱਤੇ, ਤਕੜੇ ਤਕੜੇ ਬੰਦੇ, ਵੀ ਜਲਦੀ ਜਲਦੀ ਬੌਲੀ ਦੀ ਸੇਵਾ ਕਰੋ, ਜਲਦੀ ਪੁੱਟੋ। ਪੱਟਦਿਆਂ ਪੱਟਦਿਆਂ ਥੱਲੇ ਕੜ ਆ ਗਿਆ ਬੜਾ ਸਖ਼ਤ, ਤੇ ਉਹ ਕੜ ਜਿਹੜਾ ਸੀ ਪੱਟਿਆ ਨਾ ਜਾਵੇ, ਸੰਗਤ ਥੱਕ ਟੁੱਟ ਕੇ ਹਟ ਗਈ। ਅਗਲੇ ਦਿਨ ਸਵੇਰੇ ਬੜਾ ਜ਼ੋਰ ਲਾਇਆ ਅਕਬਰ ਬਾਦਸ਼ਾਹ ਵੱਲੋਂ, ਤਕੜੇ ਤਕੜੇ ਬੰਦੇ ਭੇਜੇ ਹੋਏ ਸਨ। ਜਦੋਂ ਉਹ ਕੜ ਨੂੰ ਕਈਆਂ ਦੇ ਨਾਲ ਘਨਾਲਿਆਂ ਦੇ ਨਾਲ ਤੋੜ ਰਹੇ ਸਨ, ਉਹ ਕੜ ਟੁੱਟ ਗਿਆ। ਇਕ ਮਾਣਕ ਨਾਮ ਦਾ ਸਿੱਖ ਸੀ, ਉਹ ਕੜ ਟੁੱਟਿਆ, ਜਦੋਂ ਹੇਠਾਂ ਡਿੱਗਿਆ ਤੇ ਪਾਣੀ ਇਕਦਮ ਉੱਪਰ ਆ ਗਿਆ ਤੇ ਉਹ ਮਾਣਕ ਨਾਮੇ ਸਿੱਖ ਵਿਚ ਹੀ ਡੁੱਬ ਗਿਆ, ਪਾਣੀ ਦੇ ਰੌਲਾ ਪੈ ਗਿਆ। ਚੋਬਿਆਂ ਨੇ ਛਾਲਾਂ ਮਾਰੀਆਂ, ਮਿਲਿਆ ਨਹੀਂ, ਟਾਈਮ ਹੋ ਗਿਆ ਕਾਫੀ। ਸਿੱਖਾਂ ਨੇ ਕਿਹਾ ਵੀ ਚੰਗਾ ਕੜ ਟੁੱਟਿਆ, ਵੀ ਸਿੱਖ ਸ਼ਰਧਾਲੂ ਸੀ, ਬੜੀ ਸੇਵਾ ਕਰਦਾ ਸੀ। ਦੌੜ ਕੇ ਗਏ ਗੁਰੂ ਅਮਰਦਾਸ ਸਾਹਿਬ ਦੇ ਪਾਸ, ਮਹਾਰਾਜ ਜੀ ਬੇਨਤੀ ਹੈ ਕਿ ਮਾਣਕ ਸਿੱਖ ਨਾਮ ਦਾ ਸਿੱਖ ਜਿਹੜਾ ਉਹ ਤਾਂ ਪਾਣੀ ਵਿਚ ਡੁੱਬ ਗਿਆ। ਹੁਣ ਤੀਸਰੇ ਪਾਤਸ਼ਾਹ ਜੀ ਨੇ ਪਿੱਛੇ ਦਾਸ ਆ ਕੇ ਸੁਣਾ ਚੁੱਕਾ ਕਿ ਇਕ ਬੀਬੀ ਦਾ ਬੱਚਾ ਚੜਾਈ ਕਰ ਗਿਆ ਤੇ ਮਹਾਰਾਜ ਦੇ ਦਰਵਾਜੇ ਤੇ ਪਾ ਕੇ ਸਵੇਰੇ ਸਵੇਰੇ ਤੜਕੇ ਰੋਈ ਜਾਏ ਵੀ ਜਾਂ ਇਹਨੂੰ ਜਿੰਦਾ ਕਰੋ ਤੇ ਮੈਂ ਵੀ ਮਰ ਜਾਊਂ, ਮੇਰਾ ਇੱਕੋ ਹੀ ਪੁੱਤਰ ਹੈ। ਮਹਾਰਾਜ ਨੇ ਜਿੰਦਾ ਕਰ ਦਿੱਤਾ ਤੇ ਨਾਲ ਸੋਚਿਆ ਵੀ ਇਹ ਤਾਂ ਰਾਜਿਆਂ ਦੇ ਲੜਕੇ ਮਰਨਗੇ, ਰੋਜ਼ ਹੀ ਇਹ ਕੰਮ ਹੋਊਗਾ। ਤੇ ਸਤਿਗੁਰੂ ਮਹਾਰਾਜ ਜੀ ਅਕਾਲ ਪੁਰਖ ਦੇ ਚਰਨਾਂ ਚ ਅਰਦਾਸ ਕੀਤੀ, ਕਹਿੰਦੇ ਵੀ ਅਸੀਂ ਬੰਦਗੀ ਕਰਨੀ ਹੈ, ਹੁਣ ਜਿੰਦੇ ਕਰਨੇ ਪੈਣਗੇ ਸਾਨੂੰ ਰਾਜਿਆਂ ਦੇ ਲੜਕੇ ਵੀ, ਇਸ ਕਰਕੇ ਮਹਾਰਾਜ ਸਾਡੀ ਬੇਨਤੀ ਪ੍ਰਵਾਨ ਕਰ ਲਓ ਵੀ ਜਿੰਨਾ ਚਿਰ ਅਸੀਂ ਗੁਰਤਾ ਗੱਦੀ ਕਰਨੀ ਇੱਥੇ ਮਰੇ ਕੋਈ ਨਾ। 22 ਸਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਕੀਤੀ ਹੈ, 22 ਸਾਲਾਂ ਚ ਗੋਇੰਦਵਾਲ ਸਾਹਿਬ ਕੋਈ ਜਾਨਵਰ ਵੀ ਨਹੀਂ ਮਰਿਆ। ਹੁਣ ਮਹਾਰਾਜ ਨੇ ਪ੍ਰਣ ਕੀਤਾ ਹੋਇਆ ਸੀ, ਮਾਣਕ ਕਿਵੇਂ ਮਰ ਸਕਦਾ ਸੀ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਮਾਣਕ ਤਾਂ ਡੁੱਬ ਗਿਆ, ਚੜਾਈ ਕਰ ਗਿਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮੁਸਕਰਾਏ, ਕਹਿੰਦੇ ਜਿਹੜੇ ਮਾਣਕ ਨੇ ਉਹ ਡੁੱਬਦੇ ਨਹੀਂ ਹੁੰਦੇ, ਉਹ ਮਰਦੇ ਨਹੀਂ ਹੁੰਦੇ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾ ਹੀ ਸਨ। ਮਾਣਕ ਜਿਹੜੇ ਸ਼ੁੱਧ ਮਨਾਂ ਵਾਲੇ ਨੇ, ਸਤਿਗੁਰੂ ਸਾਹਿਬ ਕਹਿੰਦੇ ਮਾਣਕ ਨਹੀਂ ਮਰਦੇ ਹੁੰਦੇ। ਉਧਰੋਂ ਬਚਨ ਕੀਤਾ, ਉਧਰੋਂ ਮਾਣਕ ਜੀ ਬਾਹਰ ਆ ਗਏ। ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ।
ਇਧਰੋਂ ਬੌਲੀ ਦਾ ਕਲ ਟੁੱਟਾ, ਉਧਰੋਂ ਜਿਹੜਾ ਚਿਤੌੜ ਦਾ ਕਿਲ੍ਹਾ ਸੀ ਉਹ ਟੁੱਟ ਗਿਆ। ਇਹ ਰਾਜੇ ਅਕਬਰ ਨੇ ਦੁਨੀਆਂ ਚ ਪਾਪ ਹੁੰਦਾ ਹਟਾਉਣ ਵਾਸਤੇ ਮਹਾਰਾਜ ਦਾ ਬਚਨ ਮੰਨਿਆ ਤਾਂ ਕਿਲ੍ਹਾ ਤੋੜਿਆ ਸੀ। ਤੇ ਅੱਜ ਕੱਲ ਦੇ ਨਵੇਂ ਕਈ ਪ੍ਰਿੰਸੀਪਲਾਂ ਨੇ ਲਿਖ ਦਿੱਤਾ, ਉਹ ਕਹਿੰਦੇ ਦੇਖੋ ਅਖੇ ਚਿਤੌੜ ਦਾ ਕਿਲ੍ਹਾ ਜਿਹੜਾ ਸੀ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਵਾਰ ਦਿੱਤਾ, ਚਿਤੌੜ ਦਾ ਕਿਲ੍ਹਾ ਟੁੱਟ ਗਿਆ, ਦੂਜੇ ਪਾਸੇ ਕਿੰਨੇ ਲੋਕ ਮਰੇ, ਤੇ ਇਹ ਕੀ ਮਤਲਬ? ਏਡਾ ਵੱਡਾ ਪਰਉਪਕਾਰ ਕਿ ਦੇਸ਼ ਵਿਚ ਲੜਕੀਆਂ ਨੂੰ ਮਾਰਨੋਂ ਹਟਾਉਣਾ, ਤੇ ਕਿੱਡਾ ਧਰਮੀ ਰਾਜਾ ਸੀ ਤੇ ਉਸ ਧਰਮੀ ਦੀ ਜਿੱਤ ਹੋਣੀ ਚਾਹੀਦੀ ਸੀ, ਕਿਉਂਕਿ ਮਹਾਰਾਜ ਨੇ ਹਮੇਸ਼ਾ ਧਰਮੀ ਦੀ ਮਦਦ ਕੀਤੀ ਆ, ਤੇ ਜਿਹੜਾ ਧਰਮੀ ਰਾਜਾ ਉਹਦੀ ਜਿੱਤ ਹੋਣੀ ਚਾਹੀਦੀ ਸੀ, ਮਹਾਰਾਜ ਨੇ ਤਾਂ ਵਰ ਦਿੱਤਾ ਸੀ, ਇਹ ਕਾਰਨ ਸੀ। ਸੋ ਮੈਂ ਬੇਨਤੀ ਕਰ ਰਿਹਾ ਸਾਂ ਭਈ ਇਸ ਪ੍ਰਕਾਰ ਗੁਰੂ ਕੇ ਪਿਆਰਿਓ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰੇ ਜੋ ਕਿਰਪਾ ਕਰੇ ਸੀ ਇਹ ਰਹਿਮਤ ਕੀਤੀ ਹੈ ਤੇ ਵਿਚਾਰ ਚੱਲ ਰਹੀ ਸੀ ਸਹਿਜੇ ਸਹਿਜ ਸਮਾਵਣਿਆ ਸਹਿਜੇ ਉਹਨਾਂ ਨੂੰ ਸੁਤੇ ਸਿੱਧ ਹੀ ਐਸੀ ਅਵਸਥਾ ਦੀ ਅਭੇਦਤਾ ਦੀ ਪ੍ਰਾਪਤੀ ਹੋਈ ਹੈ ਕਿਹੜੀ ਭਾਈ ਰਾਮ ਕੋਇਰ ਜੀ ਨੂੰ ਜਿੱਥੋਂ ਪਾਸੇ ਗਏ ਸਾਂ ਫਿਰ ਉੱਥੇ ਆ ਜਾਈਏ ਭਾਈ ਰਾਮ ਕੋਇਰ ਜੀ ਨੂੰ ਬੁਲਾਓ ਲੜਕੇ ਦੀ ਸ਼ਾਦੀ ਆਰੰਭੋ ਅੱਜ ਹੀ ਤੇ ਵਰ ਲਓ ਨਾਲੇ ਲੜਕੇ ਵਿਆਹੇ ਜਾਣ ਤੇ ਨਾਲੇ ਉਧਰ ਦਾ ਸਰਾਪ ਹਟ ਜਾਵੇ ਉਸੇ ਹੀ ਦਿਨ ਲੜਕੇ ਦੀ ਸ਼ਾਦੀ ਆਰੰਭੀ ਤੇ ਬਾਬਾ ਜੀ ਨੂੰ ਜਾ ਕੇ ਬੜੇ ਸਤਿਕਾਰ ਨਾਲ ਲਿਆਂਦਾ ਖੀਰ ਮੇਵੇ ਗਿਰੀਆਂ ਪਾ ਕੇ ਤੇ ਸੋਹਣੇ ਸੋਹਣੇ ਪਦਾਰਥ ਬਣਾ ਕੇ ਬਾਬਾ ਜੀ ਨੂੰ ਛਕਾਏ ਅਰਦਾਸ ਕਰਨ ਲੱਗਿਆਂ ਬੇਨਤੀ ਕੀਤੀ ਬਾਬਾ ਜੀ ਕਿਰਪਾ ਕਰੋ ਅਰਦਾਸ ਇਹ ਕਰੋ ਵੀ ਸਾਡੇ ਲੜਕੇ ਦੀ ਸ਼ਾਦੀ ਹੈ ਤੇ ਬਖਸ਼ਿਸ਼ ਕਰੋ ਸਾਡੇ ਨਗਰ ਵਾਲਿਆਂ ਤੇ ਸਾਡੇ ਸ਼ਾਦੀਆਂ ਹੁੰਦੀਆਂ ਰਹਿਣ ਅਸੀਂ ਸੇਵਾ ਕਰਦੇ ਰਹੀਏ ਤੇ ਬਾਬਾ ਜੀ ਐਸੀ ਅਵਸਥਾ ਵਿਚ ਸੰਸਾਰ ਤੋਂ ਨਿਰਲੇਪ ਸੰਸਾਰ ਵੱਲੋਂ ਮਰੇ ਹੋਏ ਪਰਮਾਤਮਾ ਵੱਲ ਜੀਂਦੇ ਅਰਦਾਸ ਕਰ ਦਿੱਤੀ ਹੈ ਆਪਣੇ ਅਰੰਗ ਆਨੰਦ ਚ ਪਏ ਅਕਾਲ ਪੁਰਖ ਪਰਮੇਸ਼ਰ ਇਨ੍ਹਾਂ ਗੁਰਮੁਖਾਂ ਨੇ ਨਗਰ ਵਾਲਿਆਂ ਨੇ ਇਨ੍ਹਾਂ ਸ਼ਰਧਾਲੂਆਂ ਨੇ ਤੇਰੇ ਸੇਵਾਦਾਰ ਨੂੰ ਪ੍ਰੇਮ ਭਾਵਨਾ ਸਹਿਤ ਭੋਜਨ ਛਕਾਇਆ ਮਹਾਰਾਜ ਕਿਰਪਾ ਕਰੋ ਇਨ੍ਹਾਂ ਦੇ ਵਿਆਹ ਹੁੰਦੇ ਰਹਿਣ ਤੇ ਤੇਰੇ ਭਗਤਾਂ ਨੂੰ ਲੰਗਰ ਪਾਣੀ ਸੋਹਣੇ ਮਿਲਦੇ ਰਹਿਣ ਉਸ ਦਿਨ ਤੋਂ ਲੈ ਕੇ ਮਰਨੋਂ ਬੰਦ ਹੋਏ ਤੇ ਇਕ ਲੜਕਾ ਰੋਜ਼ ਦਾ ਵਿਆਹਣਾ ਸ਼ੁਰੂ ਹੋ ਗਿਆ ਰੋਜ਼ ਇਕ ਲੜਕੇ ਦਾ ਮੰਗਣਾ ਆ ਜਾਇਆ ਕਰੇ ਰੋਜ਼ ਇਕ ਦੀ ਸ਼ਾਦੀ ਸਾਰੇ ਨਗਰ ਦੇ ਲੜਕੇ ਵੀ ਵਿਆਹੇ ਗਏ ਕਹੋ ਗੱਜ ਕੇ ਸਤਨਾਮ
ਸ੍ਰੀ ਵਾਹਿਗੁਰੂ
ਇਹ ਹੈ ਅਵਸਥਾ ਇਹਦਾ ਨਾਮ ਹੈ ਜੀਵਨ ਮੁਕਤ ਧੰਨ ਗੁਰੂ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਸਦਾ ਮੁਕਤ ਹਰ ਮਨ ਵਸਾਏ ਜਿਨ੍ਹਾਂ ਨੇ ਵਸਾ ਲਿਆ ਹੈ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿਚ ਮਰ ਮਰ ਜੀਵ ਹੈ ਮਰ ਕੇ ਸੰਸਾਰ ਵੱਲੋਂ ਤੇ ਜੀ ਪਏ ਨੇ ਗੁਰਮਤ ਵੱਲ ਰੱਬ ਗੁਰੂ ਵੱਲ ਤੇ ਇਸੇ ਪ੍ਰਕਾਰ ਜੋ ਜੀਵਦੇ ਨੇ ਸੰਸਾਰ ਵੱਲ ਤੇ ਸੰਸਾਰ ਵੱਲੋਂ ਮਰ ਕੇ ਰੱਬ ਵੱਲ ਜੀ ਪਏ ਤੇ ਜਿਹੜੇ ਰੱਬ ਵੱਲੋਂ ਮਰੇ ਹੋਏ ਸਨ ਉਧਰੋਂ ਜੀਂਦੇ ਹੋ ਗਏ ਐਸੇ ਭਾਈ ਰਾਮ ਕੋਇਰ ਜੀ ਵਰੇ ਗੁਰਗਮ ਪਿਆਰੇ ਤਾਂ ਕੁਛ ਪਾਏ ਤਾਂ ਕੁਝ ਪ੍ਰਾਪਤੀ ਕੀਤੀ ਹੈ ਜਦੋਂ ਪ੍ਰਾਪਤੀ ਕੀਤੀ ਫਿਰ ਸਹਿਜੇ ਸਹਿਜ ਸਮਾਵਣਿਆ ਫਿਰ ਜੀਵਦੇ ਮੁਕਤ ਜੀਵਦੇ ਐਸੀ ਅਵਸਥਾ ਨੂੰ ਅਵਸਥਾ ਦੀ ਪ੍ਰਾਪਤੀ ਕਰ ਲਈ ਹੈ ਉਹ ਗੁਰਮੁਖ ਪਿਆਰੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਇਹਦਾ ਨਾਮ ਹੈ ਸੰਤ ਇਹਦਾ ਨਾਮ ਹੈ ਭਗਤ ਐਸੇ ਪਿਆਰਿਆਂ ਦੇ ਜਿਹੜੇ ਬੋਲ ਹੁੰਦੇ ਨੇ ਭਾਈ ਉਹਨਾਂ ਦਾ ਸਤਿਕਾਰ ਕਰਨਾ ਹੈ ਇਹ ਨਹੀਂ ਵੇਖਣਾ ਇਹ ਗਰਮ ਬੋਲ ਨੇ ਨਹੀਂ ਉਹਨਾਂ ਨੂੰ ਮੰਨਾਂਗੇ ਇਹ ਗਰਮ ਬੋਲਾਂ ਰੂਪੀ ਦਵਾਈ ਖਾਵਾਂਗੇ ਤਾਂ ਆਤਮਕ ਸੁਖ ਰੂਪੀ ਤੰਦਰੁਸਤੀ ਮਿਲੇਗੀ
ਬਹੁ ਕਰਮ ਕਮਾਵੇ ਮੁਕਤ ਨਾ ਪਾਏ
ਨਹੀਂ ਤਾਂ ਗੁਰੂ ਦੀ ਓਟ ਆਸਰੇ ਤੋਂ ਬਿਨਾਂ ਭਾਵੇਂ ਕੋਈ ਅਨੇਕਾਂ ਵੀ ਕਰਮ ਕਰ ਲਵੇ ਇਹ ਦੁਨਿਆਵੀ ਜਾਂ ਨਿਤ ਨਿਮਿਤ ਪ੍ਰਾਸ਼ਚਿਤ ਆਦਿਕ ਧੂਣੀਆਂ ਤਾਉਣੀਆਂ ਪੁੱਠੇ ਲਮਕਣਾ ਜਲ ਧਾਰੇ ਕਰਨੇ ਸਿਆਲ ਦੇ ਦਿਨਾਂ ਵਿਚ 100 ਘੜਾ ਪਾਣੀ ਦਾ ਭਰ ਕੇ ਰੱਖ ਦੇਣਾ ਬਾਹਰ ਤੇ ਤੜਕੇ ਤੜਕੇ 100 ਘੜੇ ਨਾਲ ਇਸ਼ਨਾਨ ਕਰਨਾ ਗਰਮੀਆਂ ਦੇ ਦਿਨਾਂ ਚ 4 ਧੂਣੀਆਂ ਤਾ ਕੇ ਵਿਚ ਬੈਠ ਕੇ 5ਵੀਂ ਸੂਰਜ ਦੀ ਧੁੱਪ ਪੈਣੀ ਐਸੇ ਭਾਵੇਂ ਅਨੇਕਾਂ ਕਰਮ ਕਰ ਲਵੇ ਮੁਕਤ ਨਾ ਪਾਏ ਨਹੀਂ ਮੁਕਤੀ ਦੀ ਪ੍ਰਾਪਤੀ ਕਰ ਸਕਦਾ
ਦੇ ਸੰਤਰ ਪਵੇ ਦੂਜੇ ਭਾਏ ਖੁਆਏ
ਕਹਿੰਦੇ ਐਸੇ ਦਵੈਤ ਭਾਵ ਵਾਲੇ ਦੇਸਾਂ ਦਸੰਤਰਾਂ ਦੇ ਵਿਚ ਵੀ ਭੱਜਦੇ ਦੌੜਦੇ ਖੁਆਰ ਹੀ ਹੋ ਰਹੇ ਨੇ ਕਦੇ ਅਮਰੀਕਾ ਚਲੇ ਗਏ ਕਦੇ ਕੈਨੇਡਾ ਕਦੇ ਇੰਗਲੈਂਡ ਕਦੇ ਇੰਡੀਆ ਕਦੇ ਹੋਰ ਦੇਸ਼ ਦੇ ਵਿਚ ਸੁਖ ਨਹੀਂ ਮਿਲਿਆ ਐਵੇਂ ਭੱਜੇ ਫਿਰਦੇ ਖੁਆਰ ਹੀ ਹੋ ਰਹੇ ਹਨ ਜੇ ਰੱਬ ਨੇ ਸੁਖ ਦੇਣਾ ਤੇ ਕਿਸੇ ਜੰਗਲ ਵਿਚ ਬੈਠਿਆ ਹਾਂ ਸੁਖ ਦੇਈ ਜਾ ਰਿਹਾ ਹੈ
ਬਿਰਤਾ ਜਨਮ ਗਵਾਇਆ ਕਪਟੀ ਬਿਨ
ਕਪਟੀ ਕਪਟੀ ਕਪਟ ਕਰਨ ਵਾਲੇ ਐਸੇ ਛਲ ਕਰਨ ਵਾਲੇ ਨੇ ਆਪਣਾ ਮਨੁੱਖਾ ਜਨਮ ਵਿਅਰਥੀ ਗਵਾ ਲਿਆ ਹੈ ਬਿਨ ਅੱਗੇ ਪੜੋ
ਬਿਨ ਸ਼ਬਦ ਦੁੱਖ ਪਾਵਣਿਆ
ਗੁਰੂ ਦੇ ਉਪਦੇਸ਼ ਤੋਂ ਬਿਨਾਂ ਦੁੱਖ ਹੀ ਪਾਉਣਾ ਪਵੇਗਾ ਜੇ ਗੁਰੂ ਦੀ ਸਿੱਖਿਆ ਨੀ ਨਾ ਧਾਰਨ ਕੀਤੀ ਨਹੀਂ ਸੁਣੀ ਤਾਂ ਦੁਖੀ ਹੋਣਾ ਪਵੇਗਾ
ਧਾਵਤ ਰੱਖ ਠਾਕਰ ਹਾਏ
ਧਾਵਤ ਰੱਖ ਹੈ ਇਹ ਜਿਹੜੀਆਂ ਇੰਦਰੀਆਂ ਹਨ ਗੁਰੂ ਕੇ ਪਿਆਰਿਓ ਸੋ ਧਾਵਤ ਦੌੜ ਰਹੀਆਂ, ਅੱਖਾਂ ਪਰ ਰੂਪ ਵੇਖਣ ਵੱਲ, ਕੰਨ ਨਿੰਦਿਆ ਚੁਗਲੀ ਸੁਣਨ ਵੱਲ ਤੇ ਮੁੱਖ ਨਿੰਦਿਆ ਕਰਨ ਵੱਲ, ਪੈਰ ਚੋਰੀ ਯਾਰੀ ਵੱਲ। ਇਹ ਜਿਹੜੀਆਂ ਇੰਦਰੀਆਂ ਧਾਵਤ ਦੌੜ ਰਹੀਆਂ ਨੇ, ਇਨ੍ਹਾਂ ਨੂੰ ਠਾਕ ਰੋਕਣਾ ਕਰੇ ਤੇ ਇਸੇ ਪ੍ਰਕਾਰ ਧਾਵਤ ਰੱਖੇ, ਦੌੜਨ ਵੱਲੋਂ ਰੋਕਣਾ ਕਰੇ, ਬੁਰਿਆਈਆਂ ਵੱਲੋਂ ਰੋਕਣਾ ਕਰੇ ਤੇ ਠਾਕ ਰਹਾਏ। ਜਿਹੜਾ ਦੌੜ ਰਿਹਾ ਸੰਕਲਪਾਂ ਵੱਲ ਮਨ, ਇਸ ਨੂੰ ਸੰਕਲਪਾਂ ਵਿਕਲਪਾਂ ਵੱਲੋਂ ਰੋਕਣਾ ਕਰੇ।
ਗੁਰ ਪ੍ਰਸਾਦੀ ਪਰਮ ਪਦ ਪਾਏ
ਤੇ ਗੁਰੂ ਦੀ ਹੋ ਜਾਵੇ ਬਖਸ਼ਿਸ਼, ਤਾਂ ਆਤਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ।
ਸਤਿਗੁਰ ਆਪੇ ਮੇਲ ਮਿਲਾਏ,
ਫਿਰ ਸਤਿਗੁਰੂ ਪਾਤਸ਼ਾਹ ਆਪ ਹੀ ਰੱਬ ਦੇ ਮੇਲ ਵਿਚ ਮਿਲਾ ਦਿੰਦੇ ਹਨ।
ਮਿਲ ਪ੍ਰੀਤਮ ਸੁਖ ਪਾਵਣਿਆ,
ਪ੍ਰੀਤਮ ਪਰਮਾਤਮਾ ਦੇ ਨਾਲ ਮਿਲ ਕੇ ਹੀ ਸੁਖ ਪ੍ਰਾਪਤ ਹੁੰਦਾ ਹੈ।
ਇਕ ਕੂੜ ਲਾਗੇ ਕੂੜੇ ਫਲ ਪਾਏ,
ਇਕ ਤੇ ਐਸੀ ਗੁਰਮਤ ਵੱਲ ਆਉਂਦੇ ਹੀ ਨਹੀਂ। ਇਹ ਕੂੜ ਜਿਹੜੇ ਝੂਠੇ ਕਰਮ ਹਨ, ਧੰਦੇ ਹਨ, ਇਨ੍ਹਾਂ ਵਿਚ ਹੀ ਲੱਗੇ ਹੋਏ ਸਾਰੀ ਜ਼ਿੰਦਗੀ ਬਰਬਾਦ ਕਰ ਛੱਡਦੇ ਨੇ। ਸਾਰੀ ਜ਼ਿੰਦਗੀ ਧਨ ਕਮਾਉਣ ਤੇ ਜੋੜਨ ਵਿਚ ਹੀ ਲੱਗੇ ਰਹੇ ਨੇ। ਸੰਗਤ ਸਿਮਰਨ ਭਗਤੀ ਬੰਦਗੀ ਕੁਝ ਵੀ ਨਹੀਂ ਪ੍ਰਾਪਤ ਕੀਤਾ, ਗੁਰਮਤ ਦੇ ਨੇੜੇ ਨੇੜੇ ਨਹੀਂ ਲੱਗੇ ਤੇ ਇਹ ਸੰਸਾਰਕ ਧੰਦਿਆਂ ਤੇ ਮਾਇਆ ਕਮਾਉਣ ਦੇ ਝੂਠੇ ਹੀ ਸੁਖਾਂ ਰੂਪੀ ਫਲ ਪ੍ਰਾਪਤ ਕਰ ਲਏ।
ਦੂਜੇ ਭਾਏ ਬਿਰਥਾ ਜਨਮ ਗਵਾਏ,
ਕਿਉਂਕਿ ਗੁਰੂ ਚਰਨਾਂ ਵਿਚ ਆਉਣ ਕਰਕੇ ਈਰਖਾ ਦਵੈਤ ਨੂੰ ਖਤਮ ਕਰਨ ਦੀ ਸਿੱਖਿਆ ਮਿਲਣੀ ਸੀ, ਨਾ ਮਿਲੀ ਨਾ ਲਈ। ਦਵੈਤ ਭਾਵ ਵਿਚ ਲਾ ਕੇ ਮਨੁੱਖਾ ਜਨਮ ਮਿਲਿਆ ਸੀ, ਅਮੋਲਕ ਹੀਰੇ ਵਾਲਾ ਵਿਅਰਥ ਹੀ ਗਵਾ ਲਿਆ ਹੈ।
ਆਪ ਡੁੱਬੇ ਸਗਲੇ ਕੁਲ
ਡੋਬੇ, ਆਪ ਵੀ ਡੁੱਬ ਗਏ ਸੰਸਾਰ ਦੇ ਧੰਦਿਆਂ ਚ, ਮਰ ਗਏ, ਆਪਣੀਆਂ ਕੁਲਾਂ ਨੂੰ ਵੀ ਡੋਬ ਲਿਆ।
ਊਠ ਬੋਲ ਬਿਖ ਖਾਵਣਿਆ,
ਊਠ ਬੋਲ ਬੋਲ ਕੇ ਕਮਾਈ ਹੋਈ ਮਾਇਆ ਵਿਸ਼ੇ ਵਿਕਾਰਾਂ ਨੂੰ ਖਾਂਦੇ ਭੋਗਦੇ ਹਨ।
ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ,
ਇਸ ਤਨ ਸਰੀਰ ਦੇ ਵਿਚ ਮਨ, ਮਨ ਦਾ ਸ਼ੁੱਧ ਕਰਨਾ ਤੇ ਮਨ ਦਾ ਇਕਾਗਰ ਕਰਨਾ, ਤੇ ਮਨ ਨਾਮ ਸ਼੍ਰੋਮਣੀ ਪਰਮੇਸ਼ਰ ਦਾ ਵੀ ਹੈ। ਉਸ ਪਰਮਾਤਮਾ ਨੂੰ ਕੋ ਨੂੰ ਕਿਸੇ ਗੁਰਮੁਖ ਨੇ ਦੇਖਣਾ ਕੀਤਾ ਹੈ। ਇਸ ਤਨ ਸਰੀਰ ਦੇ ਵਿਚ ਕਿਸੇ ਗੁਰਮੁਖ ਪਿਆਰੇ ਨੇ ਇਹ ਮਨ ਦਾ ਟਿਕਾਓ ਬਣਾਇਆ, ਮਨ ਨੂੰ ਸ਼ੁੱਧ ਕੀਤਾ, ਮਨ ਸ਼੍ਰੋਮਣੀ ਪਰਮੇਸ਼ਰ ਦੇ ਦਰਸ਼ਨ ਕੀਤੇ ਨੇ। ਹੈ ਤਾਂ ਸਰੀਰ ਵਿਚ ਹੈ ਪਰ ਕਿਸੇ ਵਿਰਲੇ ਗੁਰਮੁਖ ਨੇ ਦੇਖਿਆ ਹੈ।
ਭਾਏ ਭਗਤ ਜਾਂ ਹਉਮੈ ਸੁਖ ਹੈ,
ਪ੍ਰੇਮਾ ਭਗਤੀ ਕੀਤੀ ਹੋਈ ਤਾਂ ਹੀ ਪ੍ਰਵਾਨ ਹੈ ਜੇ ਹੰਗਤਾ ਨੂੰ ਸੁਕਾ ਲਿਆ ਹੈ।
ਸਿੱਧ ਸਾਧਕ ਮੋਹ ਧਾਰੀ ਰਹੇ ਲਿਵ ਲਾਏ,
ਨਹੀਂ ਤਾਂ ਸਿੱਧੀਆਂ ਲਾਉਣ ਵਾਲੇ ਸਿੱਧ, ਸਾਧਨਾ ਨੂੰ ਕਰਨ ਵਾਲੇ ਸਾਧਕ ਜਗਿਆਸੂ, ਮੋਹਨ ਧਾਰਨ ਵਾਲੇ ਮੋਹਨ ਧਾਰੀ ਮੋਨੀ ਰਹੇ ਲਿਵ ਲਾਏ। ਇਸ ਪ੍ਰਕਾਰ ਬੜੇ ਲਿਵ ਲਿਵ ਜੋੜਦੇ ਰਹੇ।
ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ,
ਉਹਨਾਂ ਨੂੰ ਵੀ ਇਸ ਤਨ ਸਰੀਰ ਦੇ ਵਿਚੋਂ ਸ਼੍ਰੋਮਣੀ ਮਨ ਪਰਮੇਸ਼ਰ ਨਹੀਂ ਵਿਖਾਵਣਿਆ ਦਿਸਿਆ ਹੈ, ਨਹੀਂ ਮਨ ਦਾ ਟਿਕਾਓ ਬਣਾ ਸਕੇ। ਸੰਕਲਪਾਂ ਵਿਚ ਹੀ ਦੌੜਾ ਭੱਜਾ ਫਿਰਦਾ ਰਿਹਾ, ਮੌਨ ਧਾਰਨ ਕਰ ਲਿਆ ਸੀ, ਬੋਲਣਾ ਨਹੀਂ, ਫੇਰ ਵੀ ਮਨ ਵਸ ਵਿਚ ਨਾ ਆਇਆ। ਰੱਬ ਨੇ ਮੌਨ ਧਾਰਨ ਵਾਸਤੇ ਨਹੀਂ ਸੀ ਤੈਨੂੰ ਜਨਮ ਦਿੱਤਾ, ਲੋਕਾਂ ਨੂੰ ਸਿੱਖਿਆ ਦੇਣ ਵਾਸਤੇ ਜਨਮ ਦਿੱਤਾ ਸੀ, ਮੌਨੀ ਨਾ ਬਣ ਸਿੱਖਿਆ ਦੇਣੀ ਕਰ। ਐਸਾ ਮੌਨ ਧਾਰ ਜਿਹੜਾ ਭਾਈ ਗੁਰਦਾਸ ਜੀ ਨੇ ਕਿਹਾ, ਥੋੜਾ ਸਵਣਾ ਖਾਵਣਾ, ਥੋੜਾ ਬੋਲਣ ਗੁਰਮਤ ਪਾਏ, ਇਹ ਹੈ ਮੌਨ ਧਾਰਨਾ।
ਆਪ ਕਰਾਏ ਕਰਤਾ ਸੋਈ,
ਉਹ ਕਰਤਾ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਕਰਮ ਕਰਵਾ ਰਿਹਾ ਹੈ।
ਹੋਰ ਕੇ ਕਰੇ ਕੀਤੇ ਕਿਆ ਹੋਈ,
ਹੋਰ ਕੇ ਕਰੇ, ਕਿਸ ਨੇ ਕੁਝ ਕਰਨਾ, ਨਹੀਂ ਕੁਝ ਕਰ ਸਕਦਾ, ਨਾ ਕਿਸੇ ਦੇ ਕੀਤਿਆਂ ਕੁਝ ਹੋਣਾ ਹੀ ਹੈ।
ਨਾਨਕ ਜਿਸ ਨਾਮ ਦੇਵੈ ਸੋ ਲੇਵੈ,
ਅੱਗੇ ਪੜੋ,
ਨਾਮੋ ਨਾਮੋ ਮਨ ਬਸਾਵਣਿਆ,
ਇਸ ਨੂੰ ਸਤਿਗੁਰੂ ਪਰਮੇਸ਼ਰ ਜੀ ਨਾਮ ਦੀ ਦਾਤ ਦੇਣ ਤੇ ਮਨ ਦੇ ਵਿਚ ਵਸਾਉਣ ਦੀ ਕਰੇ ਕੋਸ਼ਿਸ਼, ਸੋ ਲੇਵੈ, ਉਹ ਹੀ ਗੁਰੂ ਕੇ ਪਿਆਰ। ਇਸ ਸ਼ਬਦ ਵਿਚ ਜੋ ਸਿੱਖਿਆ ਦਿੱਤੀ ਹੈ, ਉਸ ਸਿੱਖਿਆ ਮੁਤਾਬਕ ਜਿਹੜਾ ਫਲ ਮਿਲਣਾ ਹੈ ਉਹ ਲੇਵਾ ਲੈ ਸਕਦਾ, ਪ੍ਰਾਪਤ ਕਰ ਸਕਦਾ। ਫੁੱਲਾਂ ਚੁੱਕਾਂ ਦੀ ਮੁਆਫ਼ੀ, ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰੋ, ਕਿਰਪਾ ਕਰੋ। ਕਲਯੁਗੀ ਜੀਵ ਹਾਂ, ਚਰਨਾਂ ਵਿਚ ਆਏ ਹਾਂ, ਸਰਨਾਇਆਂ ਦੀ ਲੱਜਿਆ ਰੱਖੋ, ਚੋਲੀ ਚ ਖੈਰ ਪਾਓ, ਬਖਸ਼ਿਸ਼ ਕਰੋ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ